684 ਤੇ ਸੁਭਾਇ ਮਾਨ ਹੈ। ਸਤਿਗੁਰੂ ਦੇ ਸਵਾਰੇ ਭਾਈ ਗੁਰਸੇਵਕ ਸਿੰਘ ਜੀ ਉਹਨਾਂ ਮੂਲ ਪਾਠ ਆਪ ਨੂੰ ਸਰਵਣ ਕਰਵਾਇਆ, ਹੁਣ ਇਸ ਦੇ ਵਿਚਾਰ ਨਾਲ ਜੁੜਨਾ ਹੈ। ਮੁੱਖ ਭਾਵ ਹੈ ਸ਼ਬਦ ਦਾ, ਜੀਵਨ ਹਰ ਜੀਵਨ, ਜੀਵਨ ਹਰ ਜਪ ਸਾਧ ਸੰਗ ਰਹਾਓ। ਰਹਾਓ ਦੀ ਪੰਕਤੀ ਵਿਸ਼ਰਾਮ ਹੈ, ਜੋ ਕਹਿੰਦੀ ਰਹੋ, ਟਿਕੋ, ਥੋੜੇ ਰੁਕੋ। ਇਸ ਪੰਕਤੀ ਨੂੰ ਪਹਿਲੇ ਸਮਝੋ, ਫਿਰ ਪੂਰਾ ਸ਼ਬਦ ਸਮਝ ਵਿੱਚ ਆ ਜਾਏਗਾ। ਜਿਉਣ ਤੇ ਹਰ ਬੰਦਾ ਹੀ ਜਿਉਂਦਾ ਪਿਆ ਹੈ। ਇੱਕ ਮਸਲਾ ਸਾਰੇ ਸੰਸਾਰ ਤੇ ਅੱਜ ਚੱਲ ਰਹੇ ਆ। ਅਮਰੀਕਾ ਵਿੱਚ ਵੀ ਕੋਈ ਸੱਜਣ ਉਚੇਚੇ ਆਏ ਮਿਲਣ ਤੇ ਮੈਨੂੰ ਪੁੱਛਿਆ ਵੀ ਇਸ ਮਸਲੇ ਤੇ ਕੁਛ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਤੇ ਦੱਸੋ। ਇਹ ਗੱਲ ਕਨੇਡਾ ਵੀ ਹੋਈ, ਇੰਗਲੈਂਡ ਵੀ ਹੋਈ, ਉਹ ਗੋਪੀ ਫਿਰ ਰਹੇ ਸਨ। ਉਹ ਕੀ ਮਸਲਾ ਇਹ ਸੀ ਕਿ ਜਿਹੜਾ ਬੰਦਾ ਮਰਨਾ ਚਾਹੁੰਦਾ ਉਹ ਮਰ ਜਾਏ ਕਿ ਨਾ। ਆਤਮਘਾਤ ਕਰਨ ਦੀ ਖੁੱਲ ਹੈ ਕਿ ਨਹੀਂ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਲਿਖੇ। ਮੈਨੂੰ ਕਿਹਾ ਕਿ ਆਤਮਘਾਤ ਇਸ ਦੀ ਤੇ ਆਗਿਆ ਨਹੀਂ ਦਿੱਤੀ, ਇਸ ਲਈ ਕਿ ਦੇਹੀ ਜਿਹੜੀ ਹੈ ਬੜੀ ਮੁਸ਼ਕਿਲ ਨਾਲ ਮਿਲੀ ਭਾਈ, ਪਰ ਆਪ ਦੇ ਨਾਨਕ ਦੋਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ। ਪਰ ਉਹ ਆਤਮਘਾਤ ਲੋਕੀ ਚਾਹੁੰਦੇ ਕਿਉਂ? ਬੰਦਾ ਜਦੋਂ ਬੜਾ ਸੁਖੀ ਹੋਵੇ ਨਾ, ਸੁਖੀ ਹੋ ਕੇ, ਸੁਖੀ ਨੂੰ ਤੇ ਅੱਜ ਤੱਕ ਨਹੀਂ ਮੈਂ ਵੇਖਿਆ ਕਿ ਸੁਖ ਸਾਰੇ ਹੋਣ ਤੇ ਬੰਦਾ ਆਖੇ ਰੱਬਾ ਇਹਦੇ ਨਾਲ ਮੌਤ ਹੀ ਦੇ ਦੇ। ਸ਼ਾਇਦ ਤੁਹਾਨੂੰ ਕੋਈ ਮਿਲਿਆ ਹੋਵੇ ਵੀ ਬੜਾ ਸੁਖੀ ਹੋਵੇ ਤੇ ਆਖੇ ਇਹਦੇ ਨਾਲ ਮੌਤ ਹੀ ਦੇ ਦੇ। ਨਹੀਂ, ਹਾਂ, ਬੰਦਾ ਜਦੋਂ ਬੜਾ ਦੁਖੀ ਹੋਵੇ ਨਾ, ਉਸ ਵੇਲੇ ਕਹਿੰਦਾ ਇਹਦੇ ਨਾਲੋਂ ਤੇ ਮਰ ਹੀ ਜਾਵਾਂ ਤੇ ਚੰਗਾ, ਰੱਬਾ ਹੁਣ ਮੈਨੂੰ ਮੌਤ ਦੇ ਦੇ। ਜਿਸ ਵੇਲੇ ਬਹੁਤ ਦੁਖੀ ਹੁੰਦਾ ਉਹ ਇਹੀ ਕਹਿੰਦੇ ਨੇ ਵੀ ਬੰਦਾ ਬੜਾ ਦੁਖੀ ਹੈ, ਇੱਕ ਕੁੱਤਾ ਤੇ ਵੇਖਦੇ ਨੇ ਬਚਣਾ ਕੋਈ ਨਹੀਂ, ਬੜਾ ਦੁਖੀ ਹੈ, ਉਹਨੂੰ ਟੀਕਾ ਲਾ ਦਿੰਦੇ ਨੇ, ਇੰਜੈਕਸ਼ਨ ਦੇ ਦਿੰਦੇ ਕਿ ਮਰ ਜਾਵੇ। ਵੀ ਬੰਦਾ ਵੀ ਐਸਾ ਕਰ ਸਕੇ? ਗੁਰੂ ਸਾਹਿਬ ਜੀ ਕਹਿੰਦੇ ਨੇ ਤੂੰ ਦੁੱਖਾਂ ਵਿੱਚ ਤੇ ਜ਼ਰੂਰ ਕਹਿਣਾ ਕਿ ਇਹਦੇ ਨਾਲੋਂ ਤੇ ਮਰ ਹੀ ਜਾਵਾਂ ਚੰਗਾ। ਸੌਂਦਿਆਂ ਵੀ ਮੈਂ ਹਾਏ ਹਾਏ ਕਰਦਾ ਸੌਣਾ, ਉੱਠਦਿਆਂ ਹਾਏ ਹਾਏ ਕਰਦਾ ਉੱਠਣਾ। ਬਾਣੀ 'ਚ ਇੱਕ ਪੰਕਤੀ ਹੈ, ਦੂਜੇ ਭਾਏ ਦੁੱਖ ਹੋਏ ਮਨ ਮੁੱਖ ਜੰਮ ਜੋਹਿਆ ਜੀਓ, ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਇਆ ਜੀਓ, ਮਾਇਆ ਦੁੱਖ ਮੋਇਆ ਹਮੇ ਰੋਹਿਆ, ਮੇਰੇ ਮੇਰੇ ਕਰਤ ਵਿਹਾਵਾ। ਇਹ ਤੇ ਕਹਿੰਦੇ ਦੁੱਖ ਕਿਉਂ ਨੇ, ਮਰ ਹੀ ਜਾਵਾਂ ਚੰਗਾ, ਪਰ ਇਹ ਕਦੀ ਨਹੀਂ ਸੋਚਿਆ ਦੁੱਖ ਆਏ ਕਿਉਂ। ਸਤਿਗੁਰੂ ਕਹਿੰਦੇ ਨੇ ਦੁੱਖ ਆਏ ਨੇ ਤੂੰ ਰਜ਼ਾ ਨਾਲ ਟੱਕਰ ਲਈ ਹੈ, ਤੂੰ ਭਾਣੇ ਨਾਲ ਟੱਕਰ ਲਈ ਹੈ। ਇੱਕ ਗੱਲ ਯਾਦ ਰੱਖਿਓ, ਦੁਖੀ ਅਸੀਂ ਤਾਂ ਹੁੰਦੇ ਹਾਂ, ਅਸੀਂ ਚਾਹੁੰਦੇ ਹਾਂ ਇਹ ਸ੍ਰਿਸ਼ਟੀ ਮੇਰੀ ਮਰਜ਼ੀ ਨਾਲ ਚੱਲੇ, ਕਿ ਮੈਂ ਜੋ ਚਾਹੁੰਦਾ ਨਾ ਉਹ ਹੋਵੇ, ਜਿਵੇਂ ਮੈਂ ਚਲਾਉਣਾ ਚਾਹੁੰਦਾ ਇਸ ਤਰ੍ਹਾਂ ਚੱਲੇ। ਹੁਣ ਸ੍ਰਿਸ਼ਟੀ ਬੰਦੇ ਦੀ ਮਰਜ਼ੀ ਨਾਲ ਕਿਵੇਂ ਚੱਲੇ? ਸ੍ਰਿਸ਼ਟੀ ਤੇ ਚੱਲੇਗੀ ਉਸਦੇ ਹੁਕਮ ਨਾਲ, ਬਣੀ ਹੈ ਹੁਕਮ ਨਾਲ, ਹੁਕਮੀ ਹੋਣ ਆਕਾਰ, ਹੁਕਮ ਨਾ ਕਹਿਆ ਜਾਈ। ਤੂੰ ਚਾਹੁੰਦਾ ਜੋ ਹੋਵੇ ਮੇਰੀ ਮਰਜ਼ੀ ਮੁਤਾਬਕ ਹੋਵੇ। ਸੱਚ ਇਹ ਜੇ ਬੰਦੇ ਦੀ ਮਰਜ਼ੀ ਮੁਤਾਬਕ ਤੇ ਰੱਬ ਵੀ ਨਹੀਂ ਕਰ ਸਕਦਾ। ਜੇ ਚਾਹੇ ਨਾ ਬੰਦਿਆਂ ਨੂੰ ਖੁਸ਼ ਕਰ ਲਵਾਂ, ਰੱਬ ਵੀ ਹਾਰ ਜਾਏਗਾ, ਨਹੀਂ ਕਰ ਸਕਦਾ। ਮੈਂ ਇੱਕ ਪ੍ਰਮਾਣ ਦੇ ਹਾਂ, ਇੱਕੋ ਟਾਈਮ ਤੇ ਬੰਦਾ ਕਹਿ ਰਿਹਾ ਹੁਣੇ ਬੱਦਲ ਪਾ ਨਹੀਂ ਤੇ ਮੇਰਾ ਕੱਖ ਨਹੀਂ ਰਹਿਣਾ। ਬੱਦਲ ਪਾ ਜੇ ਪਾਏ ਤੇ ਤਾਂ ਤੂੰ ਰੱਬ ਹੈ, ਤਾਂ ਮੈਂ ਤੈਨੂੰ ਮੰਨਾਂਗਾ, ਮੇਰਾ ਘਰ ਜੀ ਰਾਸਤਾ ਹੁੰਦਾ ਬੱਦਲ ਪਾ। ਤੇ ਦੂਜਾ ਕਹਿੰਦਾ ਜੇ ਬੱਦਲ ਪਾਇਆ ਤੇ ਮੇਰਾ ਕੱਖ ਨਹੀਂ ਰਹਿਣਾ, ਬੱਦਲ ਨਾ ਪਾਈ ਜਿਵੇਂ ਹੋ ਸਕਦਾ। ਹੁਣ ਰੱਬ ਕਿਹਦੀ ਮੰਨੇ, ਦੋਵਾਂ ਦੀ ਇਕੱਠੀ ਤੇ ਮੰਨ ਨਹੀਂ ਸਕਦਾ, ਜਾਂ ਪਾਏ ਜਾਂ ਨਾ ਪਾਏ। ਹੁਣ ਬੰਦਾ ਤੇ ਇਹ ਚਾਹੁੰਦਾ ਜੋ ਮੈਂ ਕਹਿੰਦਾ ਕਰਦੇ, ਤੇ ਗੁਆਂਢੀ ਆ ਕੇ ਹੋ ਗਿਆ ਜੋ ਮੈਂ ਚਾਹੁੰਦਾ ਇਹ ਕਰਦੇ। ਬੰਦੇ ਇਹ ਸੂਰਜ ਤੇਰੀ ਮਰਜ਼ੀ ਨਾਲ ਨਹੀਂ ਚੜਦਾ ਤੇ ਤੇਰੀ ਮਰਜ਼ੀ ਨਾਲ ਨਹੀਂ ਡੁੱਬਦਾ, ਇਹ ਧਰਤੀ ਤੇਰੀ ਮਰਜ਼ੀ ਨਾਲ ਨਹੀਂ ਚੱਲ ਰਹੀ, ਇਹ ਹਵਾ ਤੇਰੀ ਮਰਜ਼ੀ ਨਾਲ ਚੱਲਦੀ, ਇਹ ਚੰਦ ਤਾਰੇ ਸਾਰੇ ਤੇਰੀ ਮਰਜ਼ੀ ਨਾਲ ਆਕਾਸ਼ ਵਿੱਚ ਟਿਕੇ ਹੋਏ ਨੇ, ਇਹ ਜਿਹੜਾ ਖੂਨ ਚੱਲ ਰਿਹਾ ਸਰੀਰ ਵਿੱਚ ਤੇਰੀ ਮਰਜ਼ੀ ਨਾਲ ਚੱਲ ਰਹੇ ਆ। ਸਾਨੂੰ ਤੇ ਪਤਾ ਹੀ ਨਹੀਂ, ਬਹੁਤ ਥੋੜਾ ਸਰੀਰ ਵਿੱਚ ਜਿੱਥੇ ਤੱਕ ਸਾਡਾ ਗਿਆਨ ਪਹੁੰਚਦਾ ਬਾਕੀ ਹੁਕਮ ਨਾਲ ਚੱਲ ਰਹੇ, ਸਭ ਰਜ਼ਾ ਨਾਲ ਚੱਲ ਰਹੇ ਹੈ, ਪਾਣੀ ਨਾਲ ਚੱਲ ਰਹੇ ਹੈ। ਸਤਿਗੁਰੂ ਕਹਿੰਦੇ ਨੇ ਤੂੰ ਜਿਉਣੇ ਤੇ ਚਾਹੁੰਦਾ, ਵੈਸੇ ਉਹ ਜਿਹੜੇ ਵੀ ਕਹਿੰਦੇ ਇਹਨਾਂ ਨੇ ਰੱਬਾ ਮੌਤ ਹੀ ਦੇ ਜਿਉਣਾ, ਉਹ ਵੀ ਚਾਹੁੰਦੇ ਨੇ, ਪਰ ਉਹਨਾਂ ਦੀਆਂ ਸ਼ਰਤਾਂ ਪੂਰੀਆਂ ਹੋਣ ਤੇ ਕਦੇ ਨਹੀਂ ਮਰਨਾ ਚਾਹੁੰਦੇ। ਜਿਹੜੀ ਦਰਦ ਹੁੰਦੀ ਹੈ ਹਟ ਜਾਏ, ਉਹ ਕਦੇ ਨਹੀਂ ਆਖੇਗਾ ਮੈਂ ਮਰ ਜਾਵਾਂ। ਦੁੱਖ ਜਿਹੜੇ ਆਏ ਨੇ ਚਲੇ ਜਾਣ, ਉਹ ਕਦੇ ਨਹੀਂ ਆਖੇਗਾ ਮੈਂ ਮਰ ਜਾਵਾਂ। ਜਿਉਣਾ ਚਾਹੁੰਦਾ ਪਾਤਸ਼ਾਹ, ਮੈਂ ਪੁੱਛਦੇ ਨੇ ਮੈਨੂੰ ਇੱਕ ਗੱਲ ਦੱਸ, ਰੱਬ ਕਦੀ ਯਾਦ ਆਇਆ ਕਿ ਨਹੀਂ? ਭੁੱਲੇ ਕਿ ਪਰਮਾਤਮਾ ਨੂੰ ਯਾਦ ਕਰਨਾ। ਮੈਂ ਕੱਖੇ ਵੇਖੀ ਗੱਲ ਤੁਹਾਨੂੰ ਸੁਣਾ ਦਿਆਂ। ਇੱਕ ਵਾਰ ਵੇਖਿਆ ਸੀ ਸਫ਼ਰ 'ਚ ਛੋਟਾ ਜਿਹਾ ਬੱਚਾ, ਸਿੱਖ ਬੀਬੀ ਸੀ ਚੁੱਕਿਆ, ਬੜਾ ਹੀ ਸੋਹਣਾ ਬੱਚਾ। ਸੋਹਣਾ ਬੱਚਾ ਹੋਵੇ ਨਾ, ਹੱਸਦਾ, ਹਰ ਇੱਕ ਦਾ ਚੁੱਕਣ ਦੇ ਮਨ ਕਰਦਾ। ਤੇ ਕੋਲ ਇੱਕ ਸੱਜਣ ਬੈਠੇ, ਉਹਦੇ ਧਿਆਨ ਆਇਆ, ਉਹਨੇ ਕੱਢੀ ਟੋਫੀ ਤੇ ਉਹਦੇ ਹੱਥ ਫੜਾਈ ਬੱਚੇ ਦੇ। ਬੱਚਾ ਖਾਣ ਲੱਗਾ ਤੇ ਮਾਂ ਨੇ ਹੱਥ ਫੜ ਲਿਆ, ਕਹਿਣ ਲੱਗੇ ਠਹਿਰ, ਪਹਿਲੇ ਅੰਕਲ ਨੂੰ ਆਖ ਥੈਂਕ ਯੂ ਫਿਰ ਖਾ। ਮੈਨੂੰ ਮੌਕਾ ਮਿਲ ਗਿਆ ਪ੍ਰਚਾਰ ਕਿਸਾ, ਕਿਹਾ ਭੈਣਾ ਗੱਲ ਸੁਣ, ਜਿਹਨੇ ਟੋਫੀ ਦਿੱਤੀ ਹੈ ਉਹਦਾ ਤੇ ਥੈਂਕ ਯੂ, ਤੇ ਜਿਹਨੇ ਕਾਕਾ ਦਿੱਤਾ ਇਹਦਾ ਥੈਂਕ ਯੂ ਕਿੰਨੀ ਕੁ ਵਾਰੀ ਕਰਨੀ? ਸਿੱਖ ਬੀਬੀ ਹੈ, ਅੰਮ੍ਰਿਤ ਵੇਲੇ ਉੱਠਣੀ ਹੈ, ਕਹਿਣ ਲੱਗੀ ਨਹੀਂ ਕਹਿਣ ਜੀ 9-10 ਵਜੇ ਕਦੇ ਪਾਠ ਕੀਤਾ? ਕਹਿਣ ਲੱਗੀ ਮੈਨੂੰ ਜੇ ਪੰਜਾਬੀ ਨਹੀਂ ਆਉਂਦੀ। ਹੱਦ ਹੋ ਗਈ, ਜਿਹਨੇ ਟੋਫੀ ਦਿੱਤੀ ਹੈ ਉਸ ਵਾਸਤੇ ਤੇ ਥੈਂਕ ਯੂ, ਤੇ ਜਿਹਨੇ ਔਲਾਦ ਦਿੱਤੀ, ਇੰਨੇ ਸੁੱਖ ਦਿੱਤੇ, ਤੂੰ ਉਹਨੂੰ ਭੁੱਲ ਗਈ ਹੈ ਤੇ ਤੈਨੂੰ ਇਹ ਯਾਦ ਹੀ ਨਹੀਂ। ਤੁਧ ਚਿੱਤੇ ਆਏ ਮਹਾ ਆਨੰਦਾ, ਜਿਸ ਵਿਸਰਹਿ ਸੋ ਮਰ ਜਾਏ। ਜਿਸ ਵੇਲੇ ਤੈਨੂੰ ਦੁੱਖ ਹੈ, ਗੁਰੂ ਸਾਹਿਬ ਕਹਿੰਦੇ ਨੇ ਮੈਂ ਤੈਨੂੰ ਪੁੱਛਣਾ ਕਿ ਪਰਮਾਤਮਾ ਨੂੰ ਜਪਣਾ, ਤੇ ਜੇ ਆਖੀਏ ਨਾ ਨਹੀਂ, ਤੇ ਉਹ ਕਹਿੰਦੇ ਨੇ ਫਿਰ ਤੂੰ ਕੋਈ ਜਿਉਣਾ, ਤੇਰਾ ਕੋਈ ਜੀਵਨ? ਜੀਵਣਾ, ਹਰ ਜੀਵਣਾ, ਰੱਬੀ ਜੀਵਣਾ, ਪਰਮਾਤਮਾ ਨਾਲ ਜੁੜ ਕੇ ਜਿਉਣਾ, ਇਹ ਜੀਵਣਾ। ਜੀਵਣਾ ਹਰ ਜੀਵਣਾ, ਜੀਵਨ ਹਰ ਜਪ। ਉਹਨਾਂ ਤੇ ਕਿਹਾ ਜਪ ਜਪ ਮਨ ਸਤਨਾਮ, ਸਦਾ ਸਤਨਾਮ ਜਪ। ਜਪਿਆ ਹੀ ਕਦੀ? ਕਹਿੰਦੇ ਉਹ ਵੀ ਨਹੀਂ, ਤੇ ਫਿਰ ਕਹਿੰਦੇ ਨਹੀਂ ਤੂੰ ਕਹਿੰਦਾ ਮੈਂ ਜੀਵਣਾ ਪਿਆ। ਜੀਵਣਾ ਹਰ ਜੀਵਣਾ, ਜੀਵਨ ਹਰ ਜਪ ਸਾਧ ਸੰਗ। ਸਤ ਸੰਗੀ ਜੀਵਨ ਹੋਵੇ ਸੰਗਤ ਵਿੱਚ ਆਉਣਾ, ਉਹ ਵੀ ਨਹੀਂ। ਸੰਗਤ ਵਿੱਚ ਵੀ ਨਹੀਂ ਆਉਂਦਾ, ਜਪਦਾ ਵੀ ਨਹੀਂ, ਆਪਣੀ ਜੜ ਨੂੰ ਭੁੱਲ ਗਏ ਹੈ, ਫਿਰ ਕਹਿੰਦੇ ਦੁੱਖ ਕਿਉਂ ਹੈ? ਕਹਿੰਦੇ ਨੇ ਮੈਂ ਪੁੱਛਣਾ ਕਿ ਜੀਵਨ ਜਿਹੜਾ ਹੈ ਤੇਰਾ ਕੋਈ ਜੀਣਾ ਜੀਣਾ? ਇੱਥੇ ਇੱਕ ਹੋਰ ਅਰਜ ਕਰਾਂ, ਸੁੱਖ ਦਾ ਤੇ ਸਾਨੂੰ ਅਨੁਭਵ ਹੀ ਕੋਈ ਨਹੀਂ, ਬਿਲਕੁਲ ਨਹੀਂ, ਦੁੱਖ ਦਾ ਅਨੁਭਵ ਹੈ। ਸਿਆਣਿਆਂ ਨੇ ਤਤ ਵੇਤਾ ਉਹਨਾਂ ਨੇ ਇੱਕ ਤਤ ਕੱਢਿਆ, ਕਹਿੰਦੇ ਨੇ ਮੁੱਢ ਤੋਂ ਲੈ ਕੇ ਇਹਨਾਂ ਬੰਦਾ ਜਾਂ ਲੜਦਾ ਰਿਹਾ ਜਾਂ ਰੋਂਦਾ ਰਿਹਾ, ਜਾਂ ਲੜਦਾ ਰਿਹਾ ਜਾਂ ਰੋਂਦਾ ਰਿਹਾ। ਪ੍ਰਮਾਣ ਜਿਹੜਾ ਉਹਨਾਂ ਦੇ ਤਾਂ ਬੜਾ ਕਮਾਲ। ਉਹ ਕਹਿੰਦੇ ਨੇ ਤੁਸੀਂ ਇਹ ਦੱਸੋ ਕਿ ਦੋ ਬੰਦੇ ਪ੍ਰੇਮ ਨਾਲ ਖਲੋਤੇ ਹੋਣ, ਪਿਆਰ ਨਾਲ, ਕੋਈ ਉਹਨਾਂ ਦੇ ਕੋਲ ਖਲੋਵੇਗਾ? ਕੋਈ ਨਾ। ਤੇ ਜੇ ਲੜਦੇ ਹੋਣ ਬਾਜ਼ਾਰ ਇਕੱਠਾ ਹੋ ਜਾਏਗਾ। ਹੁਣ ਕੀ ਹੋਇਆ? ਲੜਾਈ ਤੋਂ ਬੰਦਾ ਉਤਸੁਕ ਹੈ, ਲੜਾਈ ਦਾ ਇਹਨੂੰ ਚਾਅ ਹੈ। ਇਹ ਤੇ ਚਾਹੁੰਦਾ ਐਵੇਂ ਖਲੋਤੇ ਨੇ, ਹੁਣ ਤੱਕ ਤੇ ਚਾਹੀਦਾ ਸੀ ਸਿਰ ਪਾਟੇ ਹੁੰਦੇ ਦੋਵਾਂ ਦੇ। ਕਹਿੰਦੇ ਨੇ ਇਹਨਾਂ ਦੀ ਕਰੀਕਤਾ ਹੀ ਕੱਖ ਨਹੀਂ, ਹੱਦ ਹੋ ਗਏ। ਲੜਾਈਆਂ ਵੇਖਣ ਦਾ ਇੰਨਾ ਸ਼ੌਕ ਹੈ ਬੰਦੇ ਨਾਲ ਲੜਨ ਤੇ, ਕੁੱਕੜ ਹੀ ਲੜਾ, ਮੁਰਗੇ ਲੜਦੇ ਨੇ। ਮੈਂ ਕਹਿੰਦਾ ਕਦੇ ਬੰਦੇ ਲੜਦੇ ਹੋਣ ਤੇ ਕੋਈ ਮੁਰਗਾ ਵੇਖਣ ਨਹੀਂ ਜਾਏਗਾ ਕਿ ਬੰਦੇ ਲੜਦੇ ਪਏ ਨੇ, ਮੈਂ ਵੇਖਣ ਜਾਵਾਂ। ਭੇਡੂ ਲੜਦੇ ਹੋਣ ਬੰਦਾ ਵੇਖਣ ਜਾਏਗਾ, ਭੇਡੂ ਨਹੀਂ ਆਉਂਦੇ, ਬੰਦਾ ਲੜਦਾ ਹੋਵੇ। ਇਹ ਲੜਾਉਂਦਾ ਪਿਆ ਜਾਨਵਰਾਂ ਨੂੰ ਲੜਾਉਂਦਾ ਪਿਆ। ਹਾਂ, ਇੱਕ ਬੰਦਾ ਮੁਸਕਰਾਉਂਦਾ ਹੋਵੇ ਨਾ ਇਕੱਲਾ, ਤੇ ਲੰਘਦੇ ਆਖਣਗੇ ਪਾਗਲ ਹੈ, ਇਕੱਲਾ ਹੀ ਅਸੀਂ ਜਾ ਰਹੇ। ਹੱਸਦਾ ਬੰਦਾ ਹੱਦ ਹੋ ਗਈ ਪਾਗਲ ਹੁੰਦਾ, ਵੀ ਪਾਗਲ ਹੈ ਤੇ ਹੱਸਦਾ। ਹਾਂ, ਰੋਂਦਾ ਹੋਵੇ ਸਾਰੇ ਇਕੱਠੇ ਹੋ ਜਾਣਗੇ, ਤੈਨੂੰ ਕੀ ਹੋਇਆ? ਬੰਦਾ ਜਾਂ ਤੇ ਰੋਂਦਾ ਰਿਹਾ ਜਾਂ ਬੰਦਾ ਲੜਦਾ ਰਿਹਾ। ਹਾਂ, ਦੁੱਖ ਹੋਵੇ ਤੇ ਹੁਣੇ ਹੀ ਕਹਿੰਦਾ ਕਿਉਂ ਆ। ਸਾਰੰਗ ਦੇ ਕਈ ਵਾਰ ਵਿੱਚੋਂ ਇੱਕ ਪੰਕਤੀ ਸੁਣਾ ਰਹੇ ਹਾਂ। ਸਾਹਿਬ ਜੀ ਕਹਿੰਦੇ ਨੇ, ਜੇ 100 ਵਰ੍ਹਿਆਂ ਮਿੱਠਾ ਖਾਜਾ, 100 ਸਾਲ ਮਿੱਠਾ ਖਾਂਦਾ ਰਹੋ ਤੂੰ ਫਿਰ ਕੌੜਾ ਖਾਏ। ਇੱਕ ਦਿਨ ਰਸਨਾ ਤੇ ਕੌੜਾ ਰੱਖੇ, ਮਿੱਠਾ ਖਾਧਾ ਚਿੱਤ ਨਾ ਆਵੇ, ਕੌੜਾ ਤਨ ਧਾਏ ਜਾ। ਉਹ ਮਿੱਠਾ ਖਾਧਾ ਤੇ ਯਾਦ ਹੀ ਨਹੀਂ 100 ਸਾਲ ਦਾ, ਭੁੱਲ ਗਿਆ। ਸੁੱਖ 100 ਸਾਲ ਦਾ ਭੁੱਲ ਗਿਆ, ਦੁੱਖ ਆਇਆ, ਹੁਣੇ ਹੀ ਕਹਿੰਦਾ ਇਹ ਕਿਉਂ ਆਇਆ? ਗੁਰੂ ਸਾਹਿਬ ਕਹਿੰਦੇ ਨੇ, ਮੈਂ ਤੈਨੂੰ ਪੁੱਛਣਾ, ਤੈਨੂੰ ਰੱਬ ਕਿਉਂ ਭੁੱਲਿਆ? ਤੈਨੂੰ ਪ੍ਰਮਾਤਮਾ ਵਿਸਰਿਆ, ਤੈਨੂੰ ਨੰਕਾਰ ਵਿਸਰਿਆ, ਇਸੇ ਵਾਸਤੇ ਤੈਨੂੰ ਇਹ ਦੁੱਖ ਆਇਆ। ਕਹਿੰਦੇ ਨੇ ਦੁੱਖ ਆਉਂਦੇ ਹੀ ਇਸੇ ਵਾਸਤੇ ਨੇ ਕਿ ਤੈਨੂੰ ਰੱਬ ਯਾਦ ਆ ਜਾਏ। ਗੁਰੂ ਸਾਹਿਬ ਨੇ ਦਾਤ ਕਹਿ ਦਿੱਤਾ, ਕੀਤਿਆਂ ਦੋਕ ਟੋਕ ਸਦਮਾਰ, ਇਹ ਭੇਦਾ ਤੇਰੀ ਦਾਤਾ। ਉਹ ਮਿਥਿਹਾਸਕ ਕਥਾ ਬੜੀ ਅਮੁੱਲ ਹੈ। ਇਹ ਦੁਰਯੋਧਨ ਤੇ ਕੌਰਵ ਸਾਰੇ ਮਰ ਗਏ, 100 ਭਰਾ ਸਨ, 100 ਦੇ 100 ਮਰ ਗਏ। ਹਿੰਦੁਸਤਾਨ ਦੇ ਵੱਡੇ ਵੱਡੇ ਯੋਧੇ ਮਰ ਗਏ, ਤਬਾਹ ਹੋ ਗਏ ਸਾਰੇ। ਤੇ ਕ੍ਰਿਸ਼ਨ ਜੀ ਦੀ ਭੂਆ ਦੇ ਪੁੱਤਰ ਸਨ, ਇਹ ਜਿਹੜੇ ਸਨ ਪਾਂਡਵ ਸਨ, ਤੇ ਕੁੰਤੀ ਨੇ ਕ੍ਰਿਸ਼ਨ ਨੂੰ ਵਿਦਿਆ ਕਰਨ ਲੱਗਿਆ ਇੱਕ ਗੱਲ ਕਹੀ, ਬੜੀ ਕੰਮ ਦੀ ਸੀ। ਕਹਿਣ ਲੱਗਾ, ਭੂਆ ਸਭ ਠੀਕ ਹੋ ਗਿਆ ਨਾ? ਹੁਣ ਰਾਜਗਤੀ ਤੇ ਤੇਰਾ ਪੁੱਤਰ ਬਹਿ ਗਏ, ਯੁਧਿਸ਼ਠਿਰ ਠੀਕ ਹੋ ਗਿਆ, ਹੁਣ ਮੈਂ ਜਾਵਾਂ? ਅੱਖਾਂ ਚ ਅੱਥਰੂ ਆ ਗਏ। ਕਹਿਣ ਲੱਗੀ, ਇੱਕੋ ਹੀ ਨੁਕਸ ਇਹ ਹੋਈ ਹੈ ਕਿ ਜਿੱਥੇ ਠੀਕ ਸਭ ਕੁਝ ਹੋ ਜਾਏ ਉੱਥੇ ਤੂੰ ਨਹੀਂ ਰਹਿੰਦਾ, ਤੂੰ ਚਲਾ ਜਾਂਦਾ। ਕਹਿੰਦਾ ਹੁਣ ਮੈਂ ਜਾਵਾਂ? ਵਾਕਈ ਸਭ ਕੁਝ ਠੀਕ ਹੋਵੇ ਤਾਂ ਰੱਬ ਕਦੇ ਯਾਦ ਨਾ ਆਵੇ। ਇਹਦੇ ਦਰਵਾਜ਼ੇ ਤੇ ਤਾਂ ਹੀ ਖੁੱਲ੍ਹੇ ਨੇ ਦੁੱਖ ਦੇ ਕਾਰਨ। ਕੀਤਿਆਂ ਦੋਖ ਭੋਗ ਸਦਮਾਰ, ਇਹ ਭੇਦਾ ਤੇਰੀ ਦਾਤਾਰ। ਪਾਤਸ਼ਾਹ ਕਹਿੰਦੇ ਨੇ, ਦੁਨਿਆਵੀ ਸੁੱਖਾਂ ਵਾਸਤੇ ਤੇ ਬਹੁਤ ਕੁਛ ਕਰਨਾ, ਇਸ ਤੋਂ ਅੱਗੇ ਹੈ ਪਰਮ ਸੁੱਖ। ਜੇ ਅਸਲ ਜੀਵਨ ਹੈ, ਜੀਵਨ ਕੀ ਹੈ? ਸੋ ਜੀਵਿਆ, ਕੌਣ ਜੀਵਿਆ? ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਜਮਾਂ ਨੇ ਤੇਰੇ ਕੇਸ ਪੜੇ ਹੋਣ, ਪਟਕਾ ਕੇ ਤੈਨੂੰ ਮਾਰੇ। ਜੋ ਜਮ ਆਏ ਕੇਸ ਗਾ ਪਟਕਾ, ਤਾਂ ਦਿਨ ਕਸ਼ਨਾ ਵਸਾਏਗਾ। ਕੋਈ ਹੱਥ ਪਾ ਲਵੇ ਨਾ ਕੇਸਾਂ ਨੂੰ, ਬੰਦੇ ਕਹਿੰਦਾ ਮੇਰੀ ਬੇਇੱਜ਼ਤੀ ਹੋ ਗਈ, ਕਹਿੰਦੇ ਨੇ ਉਸ ਦਿਨ ਕੀ ਕਰੇਗਾ? ਜਮਾਂ ਨੇ ਜਿਸ ਦਿਨ ਪਕੜ ਲਿਆ, ਜੇ ਜੀਵ ਪਤ ਲੱਥੀ ਜਾਏ, ਇੱਜ਼ਤ ਲੁਹਾ ਕੇ ਗਿਆ, ਸਭ ਹਰਾਮ ਜੇਤਾ ਕਿਛ ਖਾਏ। ਜੋ ਖਾਧਾ ਹਰਾਮ, ਜੋ ਪਹਿਨਿਆ ਹਰਾਮ, ਹੁਣ ਜਿਉਣਾ ਕੀ ਹੈ? ਜਿਉਣਾ ਉਹਨਾਂ ਦਾ, ਉਹ ਕਹਿੰਦੇ ਨੇ ਉੱਠਦਿਆਂ ਰੱਬ ਯਾਦ ਆ। ਮੈਨੂੰ ਭਾਈ ਨੰਦ ਲਾਲ ਜੀ ਦਾ ਇੱਕ ਬਚਨ ਯਾਦ ਆਇਆ, ਕਹਿੰਦੇ ਨੇ ਸੰਸਾਰ 'ਚ ਹਰ ਬੰਦਾ ਫੈਲਣਾ ਚਾਹੁੰਦਾ, ਫੁੱਲਣਾ ਚਾਹੁੰਦਾ, ਕੁਛ ਬਣ ਕੇ ਦਿਸਣਾ ਚਾਹੁੰਦਾ। ਕਹਿੰਦੇ ਨੇ ਮੈਂ ਵੀ ਚਾਹੁੰਦਾ। ਭਾਈ ਜੀ ਤੁਸੀਂ ਕੀ ਚਾਹੁੰਦੇ ਹੋ? ਹਰ ਕਸ ਕੇ ਬਾਜਹਾਂ ਨਸ਼ੂ ਨੁਮਾ ਮੇ ਖਾਹਦ। ਨਸ਼ੂ ਨੁਮਾ ਹੁੰਦਾ ਹੈ ਕੁਛ ਦਿਸਣਾ ਬਣ ਕੇ। ਹਰ ਕਸ ਕੇ ਬਾਜਹਾਂ ਨਸ਼ੂ ਨੁਮਾ ਮੇ ਖਾਹਦ, ਤੇ ਦਿਸੇ ਕਿਵੇਂ? ਅਸਪੋ, ਅਸਪੋ ਹੁੰਦਾ ਘੋੜਾ, ਤੇ ਚੋਖੇ ਘੋੜੇ ਕੋਲ ਆਉਣ, ਲੋਕੀ ਕਹਿਣੇ ਘੋੜਿਆਂ ਵਾਲਾ। ਅਸਪੋ ਫੀਲੋ ਹਾਥੀ ਹੋ, ਅਸਪੋ ਫੀਲੋ ਸ਼ੁਤਰੋ, ਸ਼ੁਤਰ ਕਹਿੰਦੇ ਨੇ ਊਠਾਂ ਨੂੰ, ਬਹੁਤ ਊਠ ਨੇ ਇਹਦੇ ਕੋਲ। ਅਸਪੋ ਫੀਲੋ ਸ਼ੁਤਰੋ ਤਿਲਾ ਮੇ ਖਾਹਦ, ਤਿਲਾ ਹੁੰਦਾ ਸੋਨਾ, ਇਸਦੇ ਕੋਲ ਸੋਨਾ ਬਹੁਤ ਹੈ। ਹਰ ਕਸ ਬਰਾਏ ਖੇਸ ਚੀਜ਼ ਦੇ ਖਾਹਦ, ਹਰ ਬੰਦਾ ਕੁਝ ਦਿਸਣ ਲਈ ਚੀਜ਼ਾਂ ਇਕੱਠੀਆਂ ਕਰਦਾ ਚਾਹੁੰਦਾ। ਤੇ ਭਾਈ ਜੀ ਤੁਸੀਂ ਕੀ ਚਾਹੁੰਦੇ ਹੋ? ਕਹਿੰਦੇ ਨੇ ਗੋਇਆ ਜੇ ਖੁਦਾ ਯਾਦੇ ਖੁਦਾ ਮੈਂ ਖਾਹਦ, ਮੈਂ ਚਾਹੁੰਦਾ ਰੱਬ ਦੀ ਯਾਦ ਹੋਵੇ, ਕੋਈ ਮੈਨੂੰ ਆਖੇ ਨਾਮ ਜਪਣ ਵਾਲਾ, ਇਹ ਨਾ ਕੋਈ ਆਖੇ ਸੋਨੇ ਵਾਲਾ ਹੈ, ਇਹ ਘੋੜਿਆਂ ਵਾਲਾ ਹੈ। ਇਤਿਹਾਸਕ ਗੱਲ ਯਾਦ ਆਈ, ਤੁਹਾਨੂੰ ਯਾਦ ਰਹੇਗੀ, ਉਹ ਵੀ ਮੈਂ ਕਹਿ ਦੇ। ਭਾਈ ਦੁੱਖ ਭੰਜਨ ਜੀ ਬੈਠੇ ਸਨ ਸੇਵਾ ਪੰਥੀ, ਬੜੇ ਨਿਰਭਉ, ਤੇ ਮਹਾਰਾਜਾ ਰਣਜੀਤ ਸਿੰਘ ਕੋਲ ਬੈਠੇ। ਕਹਿਣ ਲੱਗੇ ਮਹਾਰਾਜਾ ਸਾਹਿਬ ਕੀ ਹਾਲ ਹੈ? ਕਹਿਣ ਲੱਗਾ ਗੁਰੂ ਰਾਮਦਾਸ ਦੀ ਇੰਨੀ ਕਿਰਪਾ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ, ਗੁਰੂ ਨਾਨਕ ਦੇਵ ਦੀ ਇੰਨੀ ਕਿਰਪਾ। ਕਹਿਣ ਲੱਗੇ ਗੁਰੂ ਦੀ ਜਿਹੜੀ ਕਿਰਪਾ ਮੈਂ ਵੱਡੀ ਸਮਝਣਾ, ਜਿਹੜੀ ਗੁਰੂ ਨੇ ਦਾਤ ਦਿੱਤੀ ਹੈ ਉਹ ਤੇ ਹੈ ਗੁਰਬਾਣੀ, ਤੇ ਜੇ ਦਾਤ ਇਹਨੂੰ ਦਿੱਤੀ ਨਾ ਬੜੀ ਕਿਰਪਾ, ਜਪਜੀ ਸੁਣਾ ਤੇ ਮੈਂ ਵੀ ਸੁਣਾ ਤੇ ਦਰਬਾਰ ਵੀ ਸੁਣ, ਜਪਜੀ ਸਾਹਿਬ ਸੁਣਾ, ਉਹਦੀ ਖਾਨੀ ਹੋ ਗਈ, ਯਾਦ ਕੋਈ ਨਹੀਂ ਸੀ ਜਪਜੀ। ਕਹਿਣ ਲੱਗਾ ਜੀ ਮੈਨੂੰ, ਮੈਂ ਤੇ ਪੜ੍ਹਿਆ ਹੀ ਨਹੀਂ, ਹੁਸ਼ਿਆਰ ਬੜਾ ਸੀ। ਕਹਿਣ ਲੱਗਾ ਮੈਂ ਤੇ ਪੜ੍ਹਿਆ ਹੀ ਨਹੀਂ, ਗੱਲ ਆਈ ਗਈ ਹੋ ਕੇ। ਤੇ ਥੋੜ੍ਹੀ ਦੇਰ ਬਾਅਦ ਭਾਈ ਦੁਖਵੰਜਨ ਜੀ ਕਹਿੰਦੇ ਨੇ ਤੇਰੇ ਰਾਜ 'ਚ ਪਿੰਡ ਕਿੰਨੇ ਕੁ ਨੇ? ਇੱਕ ਮਿੰਟ ਨਹੀਂ ਲੱਗਾ, ਕਹਿਣ ਲੱਗਾ ਇੰਨੇ ਪਿੰਡ, ਇੰਨੇ ਮੇਰੇ ਕੋਲ ਹਾਥੀ, ਇੰਨੇ ਘੋੜੇ, ਇੰਨੇ ਓਟ, ਇੰਨੀਆਂ ਤੋਪਾਂ, ਇੰਨਾ ਮਾਮਲਾ ਆਉਂਦਾ। ਹੱਸ ਪਏ, ਕਹਿਣ ਲੱਗੇ ਹੁਣ ਪੜ੍ਹੇ ਜਪਜੀ ਵੇਲੇ ਤੇ ਤੂੰ ਪੜ੍ਹਿਆ ਕੋਈ ਨਹੀਂ, ਤੈਨੂੰ ਪਾਠ ਯਾਦ ਨਹੀਂ, ਤੈਨੂੰ ਪਸ਼ੂ ਯਾਦ ਨੇ। ਹੱਦ ਹੋ ਗਈ, ਇਹ ਘੋੜੇ ਤੈਨੂੰ ਨਹੀਂ ਭੁੱਲੇ, ਹਾਥੀ ਤੈਨੂੰ ਨਹੀਂ ਭੁੱਲੇ, ਸੋਨਾ ਤੈਨੂੰ ਨਹੀਂ ਭੁੱਲਿਆ, ਪੈਸੇ ਨਹੀਂ ਭੁੱਲੇ, ਉਹ ਜਿਹੜਾ ਬਚਨ ਉਹਨਾਂ ਕਿਹਾ ਉਹ ਮੈਂ ਸੁਣਾਵਾਂ। ਕਹਿਣ ਲੱਗੇ ਸਿੱਖ ਗੁਰੂ ਕਾ ਹੋਏ ਗਏ ਹੋ, ਗੁਰੂ ਦਾ ਸਿੱਖ ਵੀ ਬਣ ਗਿਆ, ਸਿੱਖ ਗੁਰੂ ਕਾ ਹੋਏ ਗਏ ਹੋ, ਜਪਜੀ ਕੰਠ ਨਾ ਕਹੀ, ਪਰ ਜਪਜੀ ਯਾਦ ਕਿਉਂ ਨਹੀਂ ਕੀਤਾ? ਸਿੱਖ ਗੁਰੂ ਕਾ ਹੋਏ ਗਏ ਹੋ, ਜਪਜੀ ਕੰਠ ਨਾ ਕਹੀ, ਤੰਦੁਲ ਬਿਨ ਤੋਂ ਕਾਮ ਕਿਸ। ਹੁਣ ਮੂੰਜੀ ਪਈ ਹੋਵੇ ਤੇ ਕਹਿੰਦੇ ਰਖਵਾਲਾ ਬਿਠਾਓ, ਤੇ ਜੇ ਚਾਵਲ ਨਿਕਲ ਜਾਣ ਤੂਆਂ ਦੀ ਰਾਖੀ ਕੌਣ ਕਰਦਾ? ਤੰਦਲ ਬਿਨ ਤੋਂ ਤੰਦਲ ਹੁੰਦੇ ਨੇ ਚਾਵਲ, ਚਾਵਲਾ ਬਿਨਾਂ ਤੋਂ ਕਿਸ ਕੰਮ ਨਹੀਂ, ਤੂੰ ਤੇ ਤੋਹ ਵਰਗਾ। ਵਾਕਿਆ ਹੀ ਕੰਨ ਬਿਨਾ ਜੈਸੇ ਥੋਥਰ ਤੁਖਾ, ਨਾਮ ਹੋਣ ਸੁਣੇ ਸੇ ਮੁਖਾ, ਨਾਮ ਤੋਂ ਬਿਨਾਂ ਤੇ ਐਸਾ ਬੰਦਾ, ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ, ਜੀਵਨਾ ਇਹ ਹੀ ਕਿ ਸੰਗਤ ਵਿੱਚ ਆ, ਸੰਗਤ ਦੇ ਜੀਵਨ ਰੱਬ ਦਾ ਨਾਮ ਲੈ, ਇਸ ਤੋਂ ਬਿਨਾਂ ਤੇਰੀ ਤ੍ਰਿਪਤੀ ਨਹੀਂ ਹੋਣੀ, ਤੂੰ ਕੀਤਾ ਤੇ ਬਹੁਤ ਕੁਛ। ਹੁਣ ਇੱਕ ਗੱਲ ਦੱਸ, ਬੰਦੇ ਰੱਜ ਗਏ, ਤ੍ਰਿਪਤ ਹੋ ਗਏ ਹੈ, ਤੁਹਾਡੇ ਸਭ ਦਾ ਅਨੁਭਵ ਹੈ, ਮੇਰਾ ਵੀ ਇਹ ਹੈ, ਜਦੋਂ ਅਸੀਂ ਸੌਂ ਜਾਂਦੇ ਹਾਂ ਕਈ ਵਾਰੀ ਸੁੱਤੇ ਹਾਂ ਛੱਤੀ ਪਦਾਰਥ ਖਾਧੇ, ਕੋਈ ਅੰਤ ਹੀ ਨਹੀਂ ਨਵੇਂ ਤੋਂ ਨਵਾਂ, ਪਰ ਜਦੋਂ ਉੱਠੇ ਸਾਂ ਰੱਜੇ ਸਾਂ, ਕੀ ਖਾ ਕੇ ਰੱਜ ਗਏ? ਬਲਕਿ ਇੱਥੇ ਤੱਕ ਲਿਖਿਆ ਹੋਇਆ ਕਿ ਨਰਪਤ ਇੱਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਰਾਜਾ ਸੌ ਗਿਆ ਸਿੰਘਾਸਨ ਤੇ, ਸਿੰਘਾਸਨ ਤੇ ਬੈਠਾ ਤੇ ਮੰਗਤਾ ਬਣ ਗਏ, ਘਰ ਘਰ ਮੰਗਦਾ ਫਿਰਦਾ। ਜੋ ਸੁਪਨੇ ਹੋਏ ਬੈਸਤ ਰਾਜਾ, ਭਿਖਾਰੀ ਰਾਜਾ ਬਣ ਗਿਆ। ਨੇਤਰ ਪਸਾਰਾ ਤਾਂ ਨਿਰਾਰਥ ਕਾਜਾ, ਨਾਲ ਇਹ ਵਿਕਿਆ ਜਿਸ ਕਾ ਰਾਜ ਤਿਸੇ ਕਾ ਸੁਪਨਾ। ਸੁਪਨੇ ਵਿੱਚ ਜਿਸ ਨੇ ਰਾਜ ਦਿੱਤਾ ਨਾ, ਸੁਪਨਾ ਵੀ ਉਸੇ ਦਾ ਹੀ ਹੈ। ਜਿਨ ਮਾਇਆ ਦੇਣੀ ਤਿਸਲਾਈ ਤਿਸ਼ਨਾ, ਇਹ ਮਾਇਆ ਜਿਸ ਨੇ ਦਿੱਤੀ ਤਿਸ਼ਨਾ ਵੀ ਉਸੇ ਨੇ ਦਿੱਤੀ ਹੈ, ਤੇ ਮੁਕਾਏਗਾ ਵੀ ਉਹਦੀ ਕਿਰਪਾ ਤੋਂ ਬਿਨਾਂ ਮੁੱਕਣੀ ਨਹੀਂ। ਆਹੋ ਸ਼ਬਦ ਬਾਕੀ ਸਰਵਨ ਕਰੋ। ਅੱਜ ਇਤਿਹਾਸਕ ਦਿਨ ਵੱਡਾ ਕੱਲੂ ਘਰ ਆ, ਉਸਦਾ ਵੀ ਜ਼ਿਕਰ ਕਰਨਾ। ਸ਼ਬਦ ਦੇ ਅਰਥ ਪਹਿਲੇ ਸਰਵਨ ਕਰੋ ਜੀਓ। ਇੱਕ ਵਾਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਲਾਸਰੀ ਮਹੱਲਾ ਪੰਜਵਾਂ।
ਤਲਾਸਰੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਜੀ।
ਤ੍ਰਿਪਤ ਭਾਈ ਸੱਚ ਭੋਜਨ ਖਾਇਆ।
ਇਹ ਤੇ ਸੱਚ ਹੈ, ਦੁਨੀਆਂ ਵਿੱਚ ਰਹਿੰਦਿਆਂ ਸਾਰੀ ਉਮਰ ਬੰਦੇ ਨੇ ਕਿੰਨਾ ਖਾ ਲਿਆ। ਇੱਕ ਤੇ ਤਨ ਕਰਕੇ ਖਾਂਦਾ ਨਾ, ਪਰ ਕਿੰਨੀਆਂ ਕੁ ਰੋਟੀਆਂ ਖਾ ਲਏਗਾ, ਪੇਟ 'ਚ ਕਿੰਨੀਆਂ ਕੁ ਪਾਏਗਾ, ਪਰ ਮਨ ਕਰਕੇ ਤੇ ਰੱਜਣ 'ਚ ਹੀ ਨਹੀਂ ਆਉਂਦਾ। ਗੁਰੂ ਸਾਹਿਬ ਜੀ ਕਹਿੰਦੇ ਨੇ ਪੇਟ ਭਰ ਵੀ ਜਾਵੇ ਨਾ, ਮਨ ਨਹੀਂ ਭਰਦਾ, ਇਹਦਾ ਮਨ ਤ੍ਰਿਪਤ ਨਹੀਂ ਹੁੰਦਾ। ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰਜੇ ਜਾਂ ਗੁਣ ਕੇ ਗੁਣੀ ਸਮਾਏ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਜੋ ਵੀ ਮਿਲ ਜਾਏ ਮਨ ਦਾ ਭੁੱਖਾ ਜਿਹੜਾ ਉਹ ਤ੍ਰਿਪਤ ਨਹੀਂ ਹੁੰਦਾ। ਇਹ ਤ੍ਰਿਪਤ ਕਦੋਂ ਹੁੰਦਾ? ਸੱਚਾ ਭੋਜਨ ਜੇ ਮਿਲ ਜਾਏ। ਸੱਚਾ ਭੋਜਨ ਭਾਓ ਗੁਰਮੁਖ ਦੱਸਿਆ, ਸੱਚੇ ਹੀ ਪਤਿਆਏ ਸੱਚ ਵਿਗਸਿਆ। ਸੱਚਾ ਭੋਜਨ ਕਿਹੜਾ? ਪਰਮਾਤਮਾ ਦਾ ਨਾਮ। ਇੱਕ ਬੂੰਦ ਵੀ ਮਿਲ ਗਿਆ ਤੇ ਉਸ ਨਾਲ ਤ੍ਰਿਪਤੀ। ਪਰ ਝੂਠਾ ਭੋਜਨ, ਸੁਪਨੇ ਦਾ ਭੋਜਨ, ਉਹ ਤੇ ਭਾਵੇਂ ਸਾਰੀ ਦੁਨੀਆਂ ਦੇ ਅੰਬਾਰ ਲੱਗ ਜਾਣ, ਇਹ ਤਾਂ ਵੀ ਉੱਠੇਗਾ ਤੇ ਭੁੱਖਾ ਭੁੱਖਾ ਹੋਵੇਗਾ। ਇੱਕ ਬੂੰਦ ਗੁਰੇ ਅੰਮ੍ਰਿਤ ਦੇਨੋ ਤਾਂ ਅਟਾਲੇ ਅੰਮ੍ਰਿਤ ਨਾ ਮੁਆ। ਕਿਣਕਾ ਇੱਕ ਜੇ ਸੇ ਵਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੈ। ਇਹ ਸੱਚਾ ਭੋਜਨ ਕਿਹੜਾ? ਸੱਚ ਦਾ ਭੋਜਨ। ਸੱਚਾ ਭੋਜਨ ਹੈ ਨਾਮ ਦਾ ਭੋਜਨ। ਸ੍ਰੀ ਰਾਗ ਵਿੱਚ ਵੀ ਫਰਮਾਇਆ, ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸਭ ਰਸ ਮਿੱਠੇ ਮੰਨੇ ਹੈ, ਸੁਣਿਆ ਸਾ ਲੋਣੇ। ਮੰਨ ਲਿਆ ਤੇ ਸਾਰੇ ਰਸ ਮਿਲ ਗਏ ਮਿੱਠੇ। ਸਭ ਰਸ ਮਿੱਠੇ ਮੰਨੇ ਹੈ, ਸੁਣਿਆ ਸਾ ਲੋਣੇ। ਖੱਟ ਤੁਰਸ਼ ਖੱਟੇ ਤੇ ਤੁਰਸ਼ ਕੀ ਕਿਹੜੇ? ਖੱਟ ਤੁਰਸ਼ੀ ਮੁੱਖ ਬੋਲਣਾ ਮਾਰਨ ਨਾਦ ਕੀ ਹੈ? ਮਸਾਲੇ ਕਿਹੜੇ? ਉਹਦੇ ਗੁਣ ਗਾਉਣੇ। ਛੱਤੀ ਅੰਮ੍ਰਿਤ ਭਾਓ, ਇੱਕ ਇੱਕ ਭਾਓ ਹੀ ਪ੍ਰੇਮ ਛੱਤੀ ਅੰਮ੍ਰਿਤ ਆ। ਜਾਂ ਕੋ ਨਜ਼ਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿੱਤ ਖਾਧਾ ਤਨ ਪੀੜੀਆਂ, ਮਨ ਮੈਂ ਚਲਾ ਵਿਕਾਰ। ਤਨ 'ਚ ਪੀੜਾ ਹੋਵੇ, ਮਨ 'ਚ ਵਿਕਾਰ ਹੋਵੇ, ਉਹ ਖਾਣਾ ਕੋਈ ਖਾਣਾ? ਸੱਚਾ ਭੋਜਨ ਭਾਓ ਤ੍ਰਿਪਤ ਭਾਏ, ਸੱਚ ਭੋਜਨ ਖਾਇਆ ਤ੍ਰਿਪਤੀ ਉਹਨਾਂ ਨੂੰ ਮਿਲ ਗਈ। ਇੱਕ ਮੈਨੂੰ ਕਥਾ ਯਾਦ ਆਈ, ਜਿਹਨਾਂ ਨਾਮ ਜਪਿਆ ਵਣ ਛਕਿਆ ਐਵੇਂ ਨਹੀਂ ਕਹਿੰਦੇ। ਸਾਧੂ ਸੀ ਬੜਾ ਸੰਤੋਖੀ ਤੇ ਅੱਠੀ ਪੈਰੀ ਦੋ ਪ੍ਰਸ਼ਾਦੇ ਛਕਦਾ ਸੀ। ਜਿੱਥੋਂ ਮਿਲਣ ਛਕ ਲਿਆ ਨੇ, ਛਕ ਲੈ ਤ੍ਰਿਪਤ ਹੋ ਗਿਆ। ਕਿਉਂ? ਕੱਲ੍ਹ ਤੱਕ ਪਰਮਾਤਮਾ ਦਾ ਨਾਮ ਜਪਾਂਗਾ, ਕੱਲ੍ਹ ਫਿਰ ਸਹੀ। ਅਤੇ ਜਲੇਬੀਆਂ ਕੱਢੇ ਪਿਆ ਹਲਵਾਈ, ਦੂਰੋਂ ਦੂਰੋਂ ਪਤਾ ਲੱਗੇ ਇਹ ਜਲੇਬੀਆਂ ਵੀ ਐਸੀਆਂ ਚੀਜ਼ ਨੇ ਨਾ, ਜਿਹਨਾਂ ਨੂੰ ਸ਼ੂਗਰ ਹੋਈ ਹੋਵੇ ਨਾ ਉਹਨਾਂ ਦਾ ਮਨ ਜ਼ਿਆਦਾ ਕਰਦਾ। ਅਤੇ ਮੈਂ ਹੁਣ ਖਾ ਨਹੀਂ ਸਕਦਾ, ਕਿੰਨੀਆਂ ਸੋਹਣੀਆਂ ਲੱਗਦੀਆਂ ਪਈ। ਖੈਰ ਧਿਆਨ ਤੇ ਧਿਆਨ ਹੀ ਹੈ, ਬਾਬੇ ਦਾ ਵੀ ਧਿਆਨ ਪਿਆ ਤੇ ਦੁਕਾਨਦਾਰ ਨੇ ਵੀ ਵੇਖ ਲਿਆ। ਕਹਿਣ ਲੱਗਾ ਬਾਬਾ ਆ ਜਾ ਜਲੇਬੀਆਂ ਖਾ ਲੈ। ਕਹਿਣ ਲੱਗਾ ਮਨ ਤੇ ਕਰਦਾ, ਪੈਸਾ ਕੋਲ ਕੋਈ ਨਹੀਂ, ਖਾਵਾਂ ਕਿਵੇਂ, ਪੈਸਾ ਕੋਲ ਕੋਈ ਨਹੀਂ। ਉਹਨੇ ਗੱਲ ਕਹੀ, ਕਹਿਣ ਲੱਗਾ ਆ ਜਾ ਉਧਾਰ ਕਰ ਲੈਨੇ, ਉਧਾਰ ਕਰ ਲੈਨੇ ਆ। ਹੱਸ ਕੇ ਕਹਿਣ ਲੱਗਾ ਉਹ ਹਲਵਾਈ ਜੇ ਉਧਾਰ ਕਰਨਾ ਤੇ ਮਨ ਨਾਲ ਹੀ ਕਰ ਲੈਨੇ ਆ, ਤੇਰੇ ਨਾਲ ਕੀ ਕਰਨਾ। ਫਿਰ ਸਹੀ ਕਿਤੇ ਮਨ ਨਾਲ ਹੀ ਕਰ ਲੈਣਾ, ਲੋੜ ਕੋਈ ਨਹੀਂ, ਕਿਉਂਕਿ ਮੈਂ ਰਜੇ ਹਾਂ, ਪ੍ਰਸ਼ਾਦਾ ਸ਼ੱਕ ਆਇਆ, ਕੀ ਕਰਾਂਗਾ ਜਲੇਬੀਆਂ ਨੂੰ? ਇਹ ਨਾਮ ਨਾਲੋਂ ਤੂੰ ਮਿੱਠੀਆਂ ਨਹੀਂ। ਧੰਨ ਬਾਬਾ ਫਰੀਦ, ਫਰੀਦਾ ਸ਼ੱਕਰ ਖੰਡ ਨਿਵਾਤ ਗੁਰ ਮਾਖਿਓ ਮਾਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ ਕਹਿੰਦੇ ਨੇ ਇਹ ਭੋਜਨ ਜਿਹਨਾਂ ਨੂੰ ਮਿਲ ਗਿਆ ਸੱਚਾ ਭੋਜਨ ਤ੍ਰਿਪਤ ਭਾਏ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਤੇ ਆਇਆ ਇਹ ਨਹੀਂ ਕਿ ਮਨ ਨਾਲ ਵੱਖਰਾ ਰਸਨਾ ਨਾਲ ਵੱਖਰਾ ਇਹਦੇ ਨਾਲ ਵੱਖਰਾ ਇਹ ਸੰਗ ਨਹੀਂ ਨਹੀਂ ਸਾਡਾ ਜਿਹੜਾ ਧਿਆਨ ਹੈ ਨਾ ਮਨ ਦਾ ਦੌੜਦਾ ਇੰਦਰੀਆਂ ਰਾਹੀਂ ਬਾਹਰ ਜਦੋਂ ਬਾਹਰ ਜਾਂਦਾ ਹੈ ਨਾ ਰਸ ਲੈਣ ਕਿੱਥੋਂ ਜਾਏਗਾ ਅੱਖਾਂ ਰਾਹੀਂ ਜਾਏਗਾ ਕੰਨਾਂ ਰਾਹੀਂ ਜਾਏਗਾ ਰਸਨਾ ਰਾਹੀਂ ਜਾਏਗਾ ਪਰ ਜੇ ਮਨ ਕਾਬੂ ਚ ਆ ਜਾਏ ਤੇ ਫਿਰ ਇੰਦਰੇ ਵੀ ਸੰਕੋਚੇ ਜਾਂਦੇ ਨੇ ਅਸਲ ਗੱਲ ਹੈ ਮਨ ਦੀ ਗੁਰੂ ਸਾਹਿਬ ਜੀ ਕਹਿੰਦੇ ਨੇ ਮਨ ਤਨ ਰਸਨਾ ਨਾਮ ਤੇ ਆਇਆ ਦਾ ਅਰਥ ਕੀ ਹੈ ਜਿਹੜਾ ਗੁਰਮੁਖ ਰੋਮ ਰੋਮ ਹਰ ਤੇ ਆਵੈ ਸਮੁੱਚੇ ਤੌਰ ਤੇ ਇਹ ਨਹੀਂ ਕਿ ਖਿੰਡਿਆ ਹੋਵੇ ਮਨ ਅੱਧਾ ਇਸ ਪਾਸੇ ਅੱਧਾ ਇਸ ਪਾਸੇ ਫਿਰ ਤੇ ਪਾਠ ਕੀ ਹੋਵੇਗਾ ਪ੍ਰਿੰਸੀਪਲ ਤੇਜਾ ਸਿੰਘ ਉਹਨਾਂ ਇੱਕ ਗੱਲ ਲਿਖੀ ਕਹਿੰਦੇ ਨੇ ਮੈਂ ਪਾਠ ਕਰਦਾ ਸਾਂ ਪਿਆ ਬੜੇ ਚੰਗੇ ਵਿਦਵਾਨ ਸਨ ਚੰਗੇ ਸਿੱਖ ਸਨ ਕਹਿੰਦੇ ਨੇ ਪਾਠ ਕਰਦਿਆਂ ਕਰਦਿਆਂ ਨਾਲ ਅੰਗਰੇਜ਼ੀ ਦੀ ਕਵਿਤਾ ਵੀ ਇੱਕ ਮੈਂ ਬਣਾ ਲਈ ਪਾਠ ਕਰਦੀ ਤੇ ਮਗਰੋਂ ਪਤਾ ਲੱਗਾ ਇਹ ਕਵਿਤਾ ਤੇ ਬਣਾ ਲਈ ਹੈ ਪਾਠ ਦਾ ਤੇ ਪਤਾ ਹੀ ਨਹੀਂ ਹੋਇਆ ਕੀ ਹੈ ਕੱਲ ਵੀ ਆਪਾਂ ਬੇਨਤੀ ਮੈਂ ਕੀਤੀ ਸੀ ਨਾ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭਵੰਗਮ ਸਾਧੇ ਜਿਨ੍ਹਾਂ ਨੇ ਕੀਤਾ ਨਾ ਉਹ ਤੇ ਪਾਠ ਕਰਦੇ ਹੋ ਗਏ ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਪਰ ਜੇਕਰ ਧਿਆਨ ਖਿੰਡਿਆ ਰਹੇ ਨਾ ਖਿੰਡੇ ਧਿਆਨ ਨਾਲ ਤੁਸੀਂ ਕੁਛ ਵੀ ਕਰੋ ਉਹ ਕੰਮ ਸਿਰੇ ਨਹੀਂ ਚੜ੍ਹਦਾ ਤੇ ਇਸ ਵਾਸਤੇ ਤੇ ਜ਼ਰੂਰੀ ਹੈ ਇੱਕ ਮਨ ਇੱਕ ਅਰਾਧਨਾ ਇੱਕ ਮਨ ਹੋ ਕੇ ਇੱਕ ਨੂੰ ਅਰਾਧਨਾ ਮਨ ਤਨ ਰਸਨਾ ਨਾਮ ਤੇ ਆਇਆ ਹਾਂਜੀ
ਜੀਵਨਾ ਹਰ ਜੀਵਨਾ
ਜੀਵਨਾ ਹੈ ਜੇ ਜਿਉਣਾ ਅਸਲ ਹੈ ਨਾ ਤੇ ਜਿਉਣਾ ਹੈ ਕੀ ਕਹਿੰਦੇ ਨੇ ਆਹ ਜੀਵਨਾ ਹੈ
ਜੀਵਨ ਹਰ ਜਪ ਸਾਧ ਸੰਗ
ਸਾਧ ਸੰਗਤ ਵਿੱਚ ਸੰਗਤੀ ਜੀਵਨ ਹੋਵੇ ਪਰਮਾਤਮਾ ਦਾ ਨਾਮ ਜਪਿਆ ਜਾਵੇ ਇਹ ਐਸਾ ਜੀਵਨ ਸੰਗਤੀ ਜੀਵਨ ਸੇਵਾ ਸਿਮਰਨ ਵਾਲਾ ਜੀਵਨ ਇਹ ਜੀਵਨ ਹੈ ਆਇਆ ਹੀ ਇਸੇ ਵਾਸਤੇ ਹੈ ਗੁਰ ਸੇਵਾ ਤੇ ਭਗਤ ਕਮਾਈ ਤਾਬੇ ਮਾਨਸ ਦੇਹੀ ਪਾਈ ਇਸ ਵਾਸਤੇ ਤੇ ਆਇਆ ਆਉਣ ਦਾ ਮਕਸਦ ਹੀ ਇਹੋ ਹੈ ਹਵਾਏ ਬੰਦਗੀ ਅਬੁਰਦ ਦਰਵਜੂਦ ਮਾਰਾ ਬੰਦਗੀ ਦਾ ਚਾਹ ਤੇ ਇੱਥੇ ਲਿਆ ਭਾਈ ਨੰਦ ਲਾਲ ਜੀ ਕਹਿੰਦੇ ਨੇ ਹਵਾਏ ਬੰਦਗੀ ਅਬੁਰਦ ਦਰਵਜੂਦ ਮਾਰਾ ਮੈਨੂੰ ਵਜੂਦ ਵਿੱਚ ਲਿਆ ਤੇਰਾ ਬੰਦਗੀ ਦਾ ਚਾਹ ਵਗਰਨਾ ਜ਼ੌਕੇ ਚੁਣੀ ਆਮਦਨ ਨਾ ਬੂਧ ਬਰਾ ਨਹੀਂ ਤੇ ਇੱਥੇ ਆਉਣ ਦਾ ਸਾਨੂੰ ਕੋਈ ਚਾਹ ਨਹੀਂ ਸੀ ਖੁਸ਼ ਬਬਦ ਉਮਰ ਕੇ ਦਰ ਯਾਦ ਬਗੁਜ਼ਰਤ ਵਰਨਾ ਉਹ ਉਮਰ ਬੜੀ ਚੰਗੀ ਹੈ ਭਾਗਾਂ ਵਾਲੀ ਹੈ ਪਰਮਾਤਮਾ ਦੀ ਯਾਦ ਹੋਵੇ ਖੁਸ਼ ਬਬਦ ਉਮਰ ਕੇ ਦਰ ਯਾਦ ਬਗੁਜ਼ਰਤ ਵਰਨਾ ਚ ਹਾਸਲ ਅਸਤਾਜ਼ੀ ਗੁੰਬਦੇ ਕਬੂਤ ਮਰਾ ਇਹ ਗੱਲ ਉਹਨਾਂ ਹੋਰ ਕਹੀ ਹੈ ਜਿਹੜੀ ਬੀਤ ਗਈ ਬੀਤ ਗਈ ਜਿਹੜੀ ਰਹਿ ਗਈ ਹੈ ਗਨੀਮਤ ਸਮਝ ਭਾਗਾਂ ਵਾਲਾ ਉਹ ਕਹਿੰਦੇ ਨੇ ਇਹ ਉਮਰੇ ਮਾਇਆ ਗਿਰਾਂ ਗਨੀਮਤ ਸ਼ੁਮਰ ਆਖਰ ਮਾ ਸੁਬਹ ਹੋ ਨਾ ਦੀਦਮ ਕੇ ਸ਼ਾਮ ਨਾ ਦਾਰਦ ਮੈਂ ਅੱਜ ਤੱਕ ਉਹ ਸਵੇਰ ਨਹੀਂ ਵੇਖੀ ਜਿਸ ਦੇ ਮਗਰ ਸ਼ਾਮ ਨਾ ਹੋਵੇ ਮੈਂ ਦਿਨ ਚੜ੍ਹਦਾ ਨਹੀਂ ਵੇਖਿਆ ਕਿ ਸੂਰਜ ਡੁੱਬਦਾ ਨਾ ਹੋਵੇ ਮੈਂ ਜਨਮ ਨਹੀਂ ਵੇਖਿਆ ਜਿਸ ਦੇ ਮਗਰ ਮੌਤ ਨਾ ਹੋਵੇ ਇਹ ਤੇ ਗਿਣਤੀ ਦੇ ਦਿਨ ਨੇ ਪਾਏ ਜੀਵਨ ਹਰ ਜਪ ਸਾਧ ਸੰਗ ਜਿਨ੍ਹਾਂ ਮਨ ਤਨ ਰਸਨਾ ਨਾਮ ਤੇ ਆਇਆ ਉਹਨਾਂ ਦਾ ਹੀ ਅਸਲ ਜੀਵਨ ਹੈ ਜੀਵਨ ਹਰ ਜਪ ਸਾਧ ਸੰਗ ਹਾਂਜੀ ਇਹ ਸ਼ਬਦ ਦਾ ਕੇਂਦਰੀ ਭਾਵ ਜਿਸ ਦੀ ਅਸੀਂ ਵਿਚਾਰ ਪਹਿਲੇ ਕਰ ਚੁੱਕੇ ਹਾਂ
ਅਨੇਕ ਪ੍ਰਕਾਰੀ ਬਸਰੇ ਉਡਾਏ
ਸੱਚ ਹੈ ਮਨ ਬੰਦੇ ਦਾ ਪਰੇਸ਼ਾਨ ਹੋਵੇ ਨਾ ਚੰਗੇ ਕੱਪੜੇ ਪਾਏ ਵੀ ਚੰਗੇ ਨਹੀਂ ਲੱਗਦੇ ਕੋਈ ਰੰਗ ਵੀ ਚੰਗਾ ਨਹੀਂ ਲੱਗਦਾ ਪਰ ਮਨ ਹੋਵੇ ਨਾ ਕਦੇ ਪ੍ਰਸੰਨ ਭਾਵੇਂ ਸਾਦੇ ਕੱਪੜੇ ਹੋਣ ਆਨੰਦ ਨਾਲ ਹੁੰਦਾ ਬੰਦਾ ਧੰਨ ਨੇ ਉਹ ਜਿਨ੍ਹਾਂ ਨੇ ਇਸ ਗੱਲ ਨੂੰ ਸਮਝਿਆ ਉਹ ਗਾਲਬ ਚੱਲਿਆ ਬਹਾਦਰ ਸ਼ਾਹ ਜ਼ਫਰ ਕੋਲ ਕਵੀ ਵੀ ਸੀ ਤੇ ਸਾਥੀਆਂ ਕਿਹਾ ਉਹ ਇੰਜ ਕਰ ਕੱਪੜੇ ਸਾਡੇ ਲੈ ਜਾ ਸ਼ੇਰਵਾਨੀ ਮੇਰੀ ਲੈ ਜਾ ਨਵੀਂ ਸੁਹਾਈ ਜੁੱਤੀ ਮੇਰੀ ਲੈ ਜਾ। ਟੋਪੀ ਕਹਿਣ ਲੱਗਾ ਕੱਪੜਿਆਂ ਨੂੰ ਬੁਲਾਇਆ ਕਿ ਮੈਨੂੰ ਬੁਲਾਇਆ, ਪਹਿਲੇ ਦੱਸੋ। ਕਹਿਣ ਲੱਗੇ ਜਾ ਫਿਰ ਤੇਰੀ ਮਰਜ਼ੀ। ਕਹਿਣ ਲੱਗਾ ਕੋਟਾਂ ਨੂੰ ਸੱਦਿਆ, ਸੱਦਿਆ ਤੇ ਮੈਨੂੰ ਹੈ ਉਹ ਜਿਹੋ ਜਿਹੇ ਅਸੀਂ ਪਾ ਕੇ ਗਏ। ਦਰਬਾਨ ਜਿਹੜਾ ਸੀ ਕਹਿਣ ਲੱਗਾ ਤੂੰ ਕੌਣ ਹੈ? ਰਾਲ ਵਿਖਾਉਣ ਚ ਸ਼ਕਲ ਵੇਖ ਆਪਣੀ, ਉਹਨੇ ਅੰਦਰ ਹੀ ਨਹੀਂ ਲੰਘਣ ਦਿੱਤਾ। ਕਹਿਣ ਲੱਗਾ ਦੇ ਦਿਓ, ਸੱਚ ਕਹਿੰਦੀ ਹੈ ਤੁਸੀਂ। ਪਾ ਕੇ ਹੁਣ ਠਾਠ ਬਾਠ ਨਾਲ ਗਿਆ, ਉਹਨੇ ਸਲਾਮ ਕੀਤੀ ਤੇ ਜਦੋਂ ਖਾਣਾ ਖਾਣ ਲਈ ਬੈਠੇ ਨੇ, ਕਹਿਣ ਲੱਗਾ ਜੀ ਆਹ ਟੋਪੀ ਕੋਟ ਨੂੰ ਖਵਾਓ, ਮੈਨੂੰ ਤਾਂ ਕੋਈ ਆਉਣ ਹੀ ਨਹੀਂ ਸੀ ਦਿੰਦਾ, ਇਹਨਾਂ ਸਦਕਾ ਆ ਗਿਆ, ਲੋਕੀ ਵੇਖਦੇ ਹੀ ਕੱਪੜੇ ਨੇ। ਮੈਂ ਤੁਹਾਨੂੰ ਬੇਨਤੀ ਕਰਾਂ, ਗੁਰੂ ਕੱਪੜੇ ਨਹੀਂ ਵੇਖਦੇ। ਉਹ ਕਹਿੰਦੇ ਨੇ ਜਿਨ ਪਾਟੇ ਅੰਦਰ ਬਾਹਰ ਗੋਦੜ, ਤੇ ਭਲੇ ਸੰਸਾਰ ਤੇ ਨਿਉ ਲੱਗਾ ਰੱਬ ਸੇ ਤੇ ਦੇਖਣੇ ਵਿਚਾਰ। ਉਹ ਤੇ ਕਹਿੰਦੇ ਨੇ ਨਗਨ ਫਿਰਤ ਰੰਗ ਏਕ ਕੇ ਉਹ ਸੋਭਾ ਪਾਏ, ਪਾਟ ਪਟੰਬਰ ਬਿਰਥਿਆ ਜੇ ਰਚ ਲੋ ਵਹਾਏ। ਉਹ ਕਹਿੰਦੇ ਨੇ ਲੀਰਾਂ ਹੋਣ ਸੰਤ ਜਨਾ ਕਾ ਉਗਰਾ, ਓੜ ਨਗਨ ਨਾ ਹੋਈ ਫਟਿਆ ਕੰਬਲ ਮਿਲ ਜਾਏ। ਨਾਮ ਜਪਣ ਵਾਲਿਆਂ ਦੇ ਫਟੇ ਕੰਬਲ ਲੋਕਾਂ ਸਾਂਭ ਸਾਂਭ ਕੇ ਰੱਖੇ। ਮੈਂ ਇੱਕ ਪਰਿਵਾਰ ਕੋਲ ਇੰਗਲੈਂਡ ਸੰਤ ਬਾਬਾ ਨਿਧਾਨ ਸਿੰਘ ਦਾ ਚੋਲਾ ਪਿਆ ਵੇਖਿਆ, ਸਧਾਰਨ ਜੇ ਕੱਪੜੇ ਦਾ, ਇੰਨੇ ਆਦਰ ਨਾਲ ਰੱਖਿਆ। ਕਹਿੰਦੇ ਨੇ ਅਨੇਕਾਂ ਪ੍ਰਕਾਰ ਦੇ ਮੈਂ ਬਸਤਰ ਓਢ ਲਏ, ਬਸਤਰ ਪਹਿਣ ਲਏ।
ਹਰ ਦਿਨ ਕੀਰਤਨ ਹਰ ਗੁਣ ਗਾਏ,
ਜਿਸਨੇ ਹਰ ਰੋਜ਼ ਪ੍ਰਮਾਤਮਾ ਦਾ ਕੀਰਤਨ ਗਾਇਆ, ਰੱਬ ਦੇ ਗੁਣ ਗਾਏ, ਸਮਝੋ ਉਹਨੇ ਅਨੇਕ ਤਰ੍ਹਾਂ ਦੇ ਸੁੰਦਰ ਬਸਤਰ ਹੰਡਾ ਲਏ।
ਹਸਤੀ ਰਥ ਅਸ ਅਸਵਾਰੀ,
ਹਸਤੀ ਦਾ ਅਰਥ ਹੈ ਹਾਥੀ, ਰਥ ਅਸ਼ਵ ਹੁੰਦਾ ਘੋੜਾ, ਉਸ ਦਾ ਇਹ ਰੂਪ ਹੈ ਪੰਜਾਬੀ ਅਸ, ਇਹਦਾ ਅਰਥ ਹੈ ਘੋੜਾ, ਹਾਥੀ ਘੋੜਾ ਇਹ ਅਸਵਾਰੀ ਜਿਹੜੀ ਹੈ। ਹਾਂਜੀ,
ਹਰ ਕਾ ਮਾਰਗ ਹਿਰਦੈ ਨਿਹਾਰੀ,
ਆਪਣੇ ਅੰਦਰੋਂ ਪ੍ਰਮਾਤਮਾ ਦਾ ਮਾਰਗ ਰਸਤਾ ਜਿਸਨੇ ਲੱਭ ਲਿਆ, ਰੱਬ ਦਾ ਰਾਹ ਲੱਭ ਲਿਆ, ਉਹਨੇ ਸਾਰੀਆਂ ਸਵਾਰੀਆਂ ਕਰ ਲਈਆਂ। ਜਿਵੇਂ ਕਿ ਸੈਨਾ ਸਾਧ ਸਮੂਹ ਸੂਰਜ ਜਿੱਤੰ, ਸਲੋਕ ਸਹਿਸ ਕੀਤੇ, ਸੈਨਾ ਸਾਧ ਸਮੂਹ ਸੂਰਜ ਜਿੱਤੰ ਸਨਾਹੰ ਤਨ ਨਿਮਰਤਾ, ਆਪਦਾ ਗੁਣ ਗੋਬਿੰਦ ਰਮਨੰ ਓਟ ਗੁਰ ਸ਼ਬਦ ਕਰ ਚਰਮ ਨੇ, ਅਰੂੜ ਤੇ ਅਸ਼ਵ ਰਥ ਨਾਗਾ ਵਿਭਮ ਤੇ ਪ੍ਰਮ ਮਾਰਗ, ਜਿੱਤ ਤੇ ਵਿਸ਼ਵ ਸੰਸਾਰ ਆਏ, ਵਿਚਰ ਤੇ ਨਿਰਭਉ ਸਤਰ ਸੈਨਾ ਦਾ ਅੰਤ ਗੋਪਾਲ ਕੀਰਤਨੇ, ਜਿੱਤ ਤੇ ਵਿਸ਼ਵ ਸੰਸਾਰ ਨਾਨਕ ਵਸਿਨ ਕਰੋਤ ਪੰਚ ਤਸਕਰ। ਰੱਬ ਦੇ ਪਿਆਰੇ ਉਹਨਾਂ ਦੀ ਅਸਵਾਰੀ ਕਿਹੜੀ ਹੈ? ਹਰ ਕਾ ਮਾਰਗ ਤੇ ਨਿਹਾਰੀ, ਉਹਨਾਂ ਨੇ ਰੱਬ ਦਾ ਰਸਤਾ ਅੰਦਰੋਂ ਵੇਖ ਲਿਆ। ਆਖਰੀ ਪੰਕਤੀ ਹੈ, ਹਾਂਜੀ,
ਮਨ ਤਾਨੇ ਅੰਤਰ ਚਰਨ ਤੇ ਆਇਆ।
ਸਾਹਿਬ ਜੀ ਕਹਿੰਦੇ ਨੇ ਮਨ ਕਰਕੇ ਤਨ ਕਰਕੇ ਭਾਵ ਸਮੁੱਚਾ, ਮਨ ਇਕਾਗਰ ਹੋ ਕੇ ਜਿਸਨੇ ਪ੍ਰਭੂ ਦੇ ਚਰਨਾਂ ਨੂੰ ਧਿਆਇਆ।
ਹਰ ਸੁਖ ਨਿਦਾਨ ਨਾਨਕ ਦਾਸ ਪਾਇਆ।
ਸਾਹਿਬ ਕਹਿੰਦੇ ਨੇ ਉਸ ਦਾਸ ਨੇ, ਸੇਵਕ ਨੇ ਸੁੱਖਾਂ ਦਾ ਖਜ਼ਾਨਾ ਪਾ ਲਿਆ, ਸੁੱਖਾਂ ਦਾ ਖਜ਼ਾਨਾ ਮਿਲਿਆ। ਕਿੱਥੋਂ ਮਿਲਦਾ? ਧੰਨ ਗੁਰੂ ਅਰਜਨ ਦੇਵ ਕਹਿੰਦੇ ਨੇ ਮੈਂ ਜਿੱਥੋਂ ਲੱਭਾ ਮੈਂ ਦੱਸ ਦੇਣਾ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਮੈਂ ਸਿਉਂ ਜਿਉਂ ਯਾਦ ਕਰਨਾ ਤਿਉਂ ਤਿਉਂ ਸੁੱਖ ਪਾਉਣਾ। ਉਹਦੀ ਯਾਦ ਵਿੱਚ ਸੁੱਖ ਹੈ, ਭੁੱਲਣ ਵਿੱਚ ਦੁੱਖ ਹੈ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਅੱਜ ਇਤਿਹਾਸਕ ਦਿਨ ਵੀ ਹੈ, ਥੋੜ੍ਹਾ ਉਸਦਾ ਵੀ ਜ਼ਿਕਰ ਕਰ ਲਈਏ। ਸਿੱਖ ਪੰਥ ਦੀ ਅੱਜ ਤੱਕ ਚੜ੍ਹਦੀ ਕਲਾ ਰਹੀ ਹੈ ਤੇ ਰਹੇਗੀ। ਜਿੰਨੀਆਂ ਮੁਸ਼ਕਲਾਂ ਚੋਂ ਇਹ ਕੌਮ ਗੁਜ਼ਰੀ ਹੈ, ਪੜ੍ਹਨ ਵਾਲੇ ਸੁਣਨ ਵਾਲੇ ਹੈਰਾਨ ਹੋ ਜਾਂਦੇ ਹਨ। ਇੱਕ ਪ੍ਰਮਾਣ ਦੇ ਦਿਆਂ ਤੇ ਬੜਾ ਅੱਛਾ ਹੋਵੇਗਾ, ਜਾਂ ਪੱਕਾ ਤਾਂ ਕੱਟਿਆ, ਖੇਤ ਕਣਕ ਹੀ ਸਮਝੋ ਪੱਕ ਗਈ ਕੱਟ ਲਈ, ਜਾਂ ਪੱਕਾ ਤਾਂ ਕੱਟਿਆ ਰਹੀ ਸੋ ਪੱਲਰ ਵਾੜ, ਰਹਿ ਗਈ ਉੱਥੇ ਵਾੜ ਜਾਂ ਪੱਲਰ ਪਤੇ। ਹੁਣ ਕਣਕ ਨੂੰ ਸਣ ਕੀ ਸਾਰਾ ਚਿੱਥਿਆ, ਗਾਹ ਦਿੱਤਾ ਅੱਗੇ ਆ ਕਿ ਸਾਰਾ ਸਮੇਂ ਕਣ ਲਿਆ ਤਨ ਝਾੜ, ਕਣ ਜਿਹੜਾ ਸੀ ਉਹ ਝਾੜ ਲਿਆ, ਬੋਰੀਆਂ ਚ ਬੰਦ ਕਰ ਦਿੱਤਾ, ਦੋ ਪੁੜ ਚੱਕੀ ਜੋੜ ਕੇ, ਪੱਕੀ ਚੱਕੀ ਦੇ ਦੋ ਪੁੜ ਜੋੜ ਕੇ ਆਟਾ ਪੀਣ ਲਈ, ਪੀਸਣੇ ਆਏ ਬਹਿਠ ਇੱਥੇ ਵੀ ਕੁਛ ਦਾਣੇ ਬਚ ਗਏ ਕਿਹੜੇ ਜੋ ਦਰ ਰਹੇ ਸੋ ਉਭਰੇ ਨਾਨਕੇ ਅਜਬ ਡਿੱਠ ਅਜਬ ਗੱਲ ਵੇਖੇ ਜਿਹੜੇ ਕਿੱਲੀ ਦੇ ਨੇੜੇ ਆਵੇ ਨਾ ਉਹ ਨਹੀਂ ਪੀਸੇ ਗਏ ਇੰਜ ਆਪਦਾ ਸਿੱਖ ਪੰਥ ਰਿਹਾ ਕਿੱਲੀ ਦੇ ਨੇੜੇ ਇੰਨੀਆਂ ਮੁਸ਼ਕਲਾਂ ਸ਼ੇਰ ਖੋਰੇ ਬੱਚਿਆਂ ਦੇ ਟੁਕੜੇ ਟੁਕੜੇ ਕਰਕੇ ਮਾਤਾਵਾਂ ਦੀ ਝੋਲੀ ਚ ਪਾ ਦੇਣੇ ਤੇ ਉਹਨਾਂ ਨੇ ਕਹਿਣਾ ਇਹ ਬਾਬਾ ਫਤਿਹ ਸਿੰਘ ਦੀ ਭੇਟਾ ਕਰ ਦਿੱਤਾ ਇਹ ਚੜ੍ਹਦੀ ਕਲਾ ਵਿੱਚ ਰਹੇਗਾ ਅਨੇਕਾਂ ਸ਼ਹੀਦ ਪੈਦਾ ਹੋਣਗੇ ਮਨ ਨਹੀਂ ਉਹਨਾਂ ਨੇ ਡੁਬਾਇਆ ਅਰਦਾਸ ਵਿੱਚ ਅੱਜ ਉਹਨਾਂ ਦਾ ਅਸੀਂ ਨਾਮ ਲੈਂਦੇ ਹਾਂ ਘੱਲੂਘਾਰੇ ਦਾ ਅਰਥ ਜਿਹੜਾ ਹੈ ਉਹ ਹੈ ਗਾਰਤੀ ਸਰਵਨਾਸ਼ ਤਬਾਹ ਕਿਸੇ ਕੌਮ ਨੂੰ ਤਬਾਹ ਕਰ ਦੇਣਾ ਖਤਮ ਕਰ ਦੇਣਾ ਉਹਦਾ ਬੱਚਾ ਵੀ ਕੋਈ ਜਿਉਂਦਾ ਨਾ ਛੱਡਣਾ ਇੱਕ ਤੇ ਘੱਲੂਘਾਰਾ ਛੋਟਾ ਜਿਹੜਾ ਸੀ ਕਹਿੰਦੇ ਹਾਂ ਸੰਨ 1746 ਚ ਹੋਇਆ ਸੀ ਇਹ ਹੋਇਆ ਸੀ ਘੱਲੂਘਾਰਾ ਸਾਹਿਬ ਗੁਰਦੁਆਰਾ ਵੀ ਹੈ ਤੁਹਾਡੇ ਕੋਲ ਤੁਹਾਨੂੰ ਪਤਾ ਕਾਨੂੰਮਾਨ ਦੇ ਛੰਭ ਵਿੱਚ ਸਿੱਖ ਸਨ ਸਲੂਚੇਮਨਾਬਾਦ ਜਸਪਤ ਰਾਏ ਨੇ ਸਿੱਖਾਂ ਨੂੰ ਬੜੇ ਦੁਰਬਚਨ ਕਹੇ ਬਾਕੀ ਤੇ ਪਰ ਜਦੋਂ ਗਾਲੀਆਂ ਤੇ ਉੱਤਰ ਆਇਆ ਕਕਾਰਾਂ ਤੇ ਗੁਰੂਆਂ ਤੇ ਇੱਕ ਸਿੱਖ ਦਾ ਨਾਂ ਸੀ ਨਿਰਾਉ ਸਿੰਘ ਉਹਨੇ ਉਹਦਾ ਸਿਰ ਉਤਾਰ ਦਿੱਤਾ ਲਖਪਤ ਰਾਏ ਦੀਵਾਨ ਸੀ ਲਾਹੌਰ ਦਾ ਯਈਆ ਖਾਂ ਦੇ ਸਾਹਮਣੇ ਉਹਨੇ ਲਾਹ ਕੇ ਆਪਣੀ ਪੱਗ ਸੁੱਟ ਦਿੱਤੀ ਕਹਿਣ ਲੱਗਾ ਇਹ ਪੰਥ ਇਹ ਖੱਤਰੀ ਨੇ ਬਣਾਇਆ ਸੀ ਤੇ ਖੱਤਰੀ ਦੇ ਹੱਥੋਂ ਖਤਮ ਹੋਏਗਾ ਮੈਂ ਸਾਹ ਤਾਂ ਲਵਾਂਗਾ ਹੁਣ ਸਮਾਂਗਾ ਤਾਂ ਇਹਨਾਂ ਨੂੰ ਖਤਮ ਕਰਕੇ ਇਹੋ ਚਾਹੁੰਦਾ ਸੀ ਫੌਜਾਂ ਦੇ ਦਿੱਤੀਆਂ ਫਸਲਾਂ ਦੇ ਦਿੱਤਾ ਜੋ ਚਾਹੀਦਾ ਸੀ ਦੇ ਦਿੱਤਾ ਸੰਨ 1746 ਵਿੱਚ ਕਹਿੰਦੇ ਨੇ ਜੂਨ ਮਹੀਨੇ ਵਿੱਚ 10,000 ਸਿੱਖ ਸ਼ਹੀਦ ਹੋਇਆ 10,000 ਇਹਨੂੰ ਛੋਟਾ ਤਾਂ ਕਿਹਾ ਤੇ ਉਸ ਤੋਂ ਬਾਅਦ ਉਹ ਗਿਣਤੀ ਵੱਧ ਗਈ ਸੰਨ 1762 5 ਫਰਵਰੀ ਦੇ ਦਿਨ ਅਹਿਮਦ ਸ਼ਾਹ ਅਬਦਾਲੀ ਆਇਆ ਹੀ ਇਸ ਲਈ ਸੀ ਕਿ ਸਿੱਖ ਕੌਮ ਨੂੰ ਖਤਮ ਕਰਕੇ ਜਾਣਾ ਹੁਣ ਸਮਝ ਨਹੀਂ ਆਈ ਸਿੱਖ ਅਵੇਸਲਾ ਤੇ ਕਦੇ ਨਹੀਂ ਹੁੰਦਾ ਸਿੱਖ ਹਮੇਸ਼ਾ ਸੁਚੇਤ ਰਹਿੰਦਾ ਪਰ ਪਤਾ ਨਹੀਂ ਕਿ ਸਿੱਖਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਅਹਿਮਦ ਸ਼ਾਹ ਸਿਰ ਤੇ ਆ ਪਹੁੰਚਿਆ ਅੰਮ੍ਰਿਤਸਰੋਂ ਜੰਡਿਆਲੇ ਤੋਂ ਮੁਖਬਰ ਇੱਥੇ ਰਹਿੰਦੇ ਸਨ ਹਰਭਗਤ ਜੰਡਿਆਲੀਆ ਉਹਨੂੰ ਪੁੱਛਿਆ ਸਿੱਖ ਕਿੱਥੇ ਨੇ ਉਹ ਕਹਿਣ ਲੱਗਾ ਮਲੇਰ ਕੋਟਲੇ ਦੇ ਕੋਲ ਇਕੱਠੇ ਹੋਏ ਨੇ ਸਾਰੇ ਕੁਪਰਹੀੜੇ ਦੇ ਮੈਦਾਨ ਵਿੱਚ ਇੱਧਰ ਜੰਗਲਾਂ ਚ ਜਿਉਂ ਤੁਰਿਆ 36 ਘੰਟੇ ਲਗਾਤਾਰ ਉਹ ਤੁਰਿਆ ਗਏ 36 ਘੰਟੇ ਥੋੜੇ ਨਹੀਂ ਹੁੰਦੇ ਘੋੜਿਆਂ ਤੇ ਚੜ੍ਹ ਕੇ ਲਗਾਤਾਰ ਉਹ ਸਿੱਖਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਫੌਜ ਜਿਹੜੀ ਹੈ ਆ ਗਈ ਪਤਾ ਉਦੋਂ ਲੱਗਾ ਕਿ ਉਹ ਕਾਈ ਪਿਲਸ਼ੀ ਦੇ ਦੁੰਬ ਸਨ ਉਹ ਜਾਪਣ ਪਏ ਉਹ ਪਤਾ ਲੱਗਾ ਤੇ ਗਿਲਜੇ ਆ ਗਏ ਭਾਈ ਰਤਨ ਸਿੰਘ ਭੰਗੂ ਨੇ ਬੜਾ ਸੁੰਦਰ ਲਿਖਿਆ ਇਹ ਮੀਰਾਂ ਕੋਟ ਵਾਲੇ ਮਹਤਾਬ ਸਿੰਘ ਦਾ ਪੋਤਰਾ ਸੀ ਉਹ ਲਿਖਦਾ ਕਹਿੰਦਾ ਨਾ ਤਾੜੇ ਸੁਚੇਤੇ ਨਾ ਸੱਜੇ ਦਸਤਾਰੇ ਅੰਮ੍ਰਿਤ ਵੇਲਾ ਸੀ ਅਜੇ ਸਰੀਰ ਕਿਰਿਆ ਵੀ ਪੂਰੇ ਨਹੀਂ ਸੁਧੇ ਇਸ਼ਨਾਨ ਵੀ ਨਹੀਂ ਕੀਤੇ ਦਸਤਾਰੇ ਵੀ ਨਹੀਂ ਸਜਾਏ ਆਏ ਪਰੇ ਗਿਲਜੇ ਗੁਰੂ ਮਾਰੇ ਗਿਲਜੇ ਉਹ ਪਠਾਨ ਜਿਹੜੇ ਸਨ ਆ ਕੇ ਉਹਨਾਂ ਚਾਰ ਚਪੇਰੇ ਉਹ ਕਰ ਲਿਆ ਮੈਨੂੰ ਇੰਜ ਜਾਪਦਾ ਇਤਿਹਾਸਕਾਰਾਂ ਦਾ ਗੱਲ ਵੱਲ ਧਿਆਨ ਨਹੀਂ ਗਿਆ ਕਿ ਵਹੀਰ ਦੀ ਚਾਲ ਤੇ ਫੌਜਾਂ ਦੀ ਚਾਲ ਜਿੰਨੀ ਆਸਮਾਨ ਦਾ ਫਰਕ ਆ ਕਿਉਂਕਿ ਜਿਹੜੀ ਫੌਜ ਆ ਉਹ ਤੇ ਘੋੜ ਚੜੀ ਉਹਨਾਂ ਤੇ ਸਰਪਟ ਦੌੜਾਣੇ ਨੇ ਤੇ ਵਹੀਰ ਦੇ ਵਿੱਚ ਤੇ ਗੱਡੇ ਵੀ ਹੁੰਦੇ ਬਜ਼ੁਰਗ ਸਨ ਸਹਿ ਸਹਿ ਚੱਲਣ ਵਾਲੇ ਸਨ ਕਹਿੰਦੇ ਨੇ ਉਹਨੇ ਤਿੰਨਾਂ ਪਾਸਿਆਂ ਤੇ ਘੇਰ ਲਿਆ ਮਲੇਰੀਏ ਪਠਾਨ ਨਾਲ ਸਨ ਉਹਦੇ ਹੋਰ ਜ਼ੈਨ ਖਾਨ ਦੀਵਾਨ ਲਛਮੀ ਉਹ ਵੀ ਨਾਲ ਤਿੰਨਾਂ ਪਾਸਿਆਂ ਤੋਂ ਘੇਰ ਲਿਆ ਸਿੱਖਾਂ ਵੇਖਿਆ ਕਹਿਣ ਲੱਗੇ ਬਾਜਾ ਮਾਰਿਆ ਹੁਣ ਤੇਰਾ ਹੀ ਆਸਰ ਹੈ ਇਹ ਤੇਰਾ ਪੰਥ ਹੈ ਤੇ ਅੱਜ ਘਿਰ ਗਏ ਹਾਂ ਉਹਨੇ ਲਿਖਿਆ ਜਿਵੇਂ ਇੱਕ ਮੁਰਗੇ ਕੋਈ ਇੱਲ ਪਵੇ ਨਾ ਤੇ ਬੱਚਿਆਂ ਨੂੰ ਖੰਭਾਂ ਦੇ ਥੱਲੇ ਕਰ ਲੈਂਦੀ ਪ੍ਰਮਾਣ ਦਿੱਤਾ ਇਸੇ ਤਰ੍ਹਾਂ ਵਹੀਰ ਨੂੰ ਬਚਾਉਣ ਵਾਸਤੇ ਸਿੱਖਾਂ ਅਰਦਾਸ ਕੀਤੀ, ਕਿਹਾ ਦਾਤਿਆ ਰੱਖ ਲੈ। ਤੇ ਉਸ ਵੇਲੇ ਜੋ ਕਿਹਾ, ਕਹਿਣ ਲੱਗੇ ਪੰਥ ਕੀ ਰਹੀ ਤੋ ਗ੍ਰੰਥ ਕੀ ਰਹੇਗੀ ਨਾਥ, ਪੰਥ ਕੀ ਨਾ ਰਹੀ ਤੋ ਗ੍ਰੰਥ ਕੌਣ ਮਾਨੇਗੋ, ਕੌਣ ਮੱਥਾ ਟੇਕੇਗਾ, ਜੇ ਤੇਰਾ ਪੰਥ ਹੀ ਨਾ ਰਿਹਾ। ਪੰਥ ਨੂੰ ਬਚਾ ਲੈ, ਕਿਰਪਾ ਕਰ, ਸਿਰ ਤੇ ਹੱਥ ਰੱਖੇ। ਮਿਸਲਾਂ ਵਾਲੇ ਸਾਰੇ ਸਿੰਘ, ਇਹਨਾਂ ਵਿੱਚੋਂ ਖਾਸ ਕਰਕੇ ਸੁਲਤਾਨਲ ਕੌਮ ਜਾਥਾ ਸਿੰਘ ਆਹਲੂਵਾਲੀਆ, ਚਰਤ ਸਿੰਘ ਸ਼ੁਕਰ ਚੱਕਿਆ, ਮਹਾਰਾਜਾ ਰਣਜੀਤ ਸਿੰਘ ਦਾ ਦਾਦਾ, ਨਾਲ ਹੋਰ ਜਿੰਨੇ ਪੈਥੇ ਦੇ ਭੰਗੇ ਮਿਸਲ ਵਾਲੇ ਨਕਈ ਸਾਰੇ ਸਨ, ਅਰਦਾਸ ਕੀਤੀ। ਅਚਾਨਕ ਪਲਾਂ ਚ ਹੀ ਕਹਿੰਦੇ ਨੇ ਜੰਗ ਸ਼ੁਰੂ ਹੋ ਗਈ। ਅਹਿਮਦ ਸ਼ਾਹ ਦਾ ਬੜਾ ਤਜਰਬਾ ਸੀ, ਨਾਦਰ ਨੇ ਸੀ ਕਿਹਾ ਸੀ ਸਾਰੇ ਏਸ਼ੀਆ ਚ ਏਡਾ ਕਾਬਲ ਬੰਦਾ ਮੈਂ ਨਹੀਂ ਵੇਖਿਆ। ਉਹਨੇ ਚਾਖਿਆ ਵਹੀਰ ਦੇ ਵਿੱਚ ਜਾ ਕੇ ਕਤਲਾਮ ਕਰ ਦਿਓ, ਇਹਨਾਂ ਦਾ ਸਰਵਨਾਸ਼ ਕਰ ਦਿਓ। ਜੰਗ ਹੋਈ, ਕਮਾਲ ਹੋ ਗਈ ਕਿ ਸਿੱਖਾਂ ਦੇ ਬਾਰੇ ਲਿਖਿਆ, ਸਿੱਖਾਂ ਦੀ ਪੰਥਕ ਸੋਚ ਸੀ। ਪੰਥਕ ਸੋਚ ਕੀ ਹੈ ਕਿ ਮੇਰਾ ਸਿਰ ਨੀਵਾਂ ਹੋ ਗਿਆ ਤੇ ਸਿੱਖ ਪੰਥ ਦਾ ਸਿਰ ਨੀਵਾਂ ਹੋ ਜਾਏਗਾ। ਹਰ ਇੱਕ ਸਮਝਦਾ ਸੀ ਸਾਰਾ ਪੰਥ ਮੇਰੇ ਨਾਲ ਹੈ। ਬੜਾ ਸੁੰਦਰ ਮੈਂ ਪੜ੍ਹਿਆ, ਉਹ ਕਹਿੰਦੇ ਨੇ ਪਾਲਤੂ ਸੀ ਗੁਰਮੁਖ ਸਿੰਘ ਸੁਲਤਾਨਲ ਕੌਮ ਜੱਸਾ ਸਿੰਘ ਆਹਲੂਵਾਲੀਆ ਦੇ ਨਾਲ, ਉਹਨੇ ਵੇਖਿਆ ਕਿ ਅੱਡੀ ਮਾਰੀ ਸਰਦਾਰ ਨੇ ਤੇ ਘੋੜਾ ਨਹੀਂ ਚੱਲਦਾ ਪਿਆ, ਸ਼ਹੀਦ ਹੋ ਜਾਵਾਂਗੇ ਇੱਥੇ। ਉਹ ਕੋਲਡਾ ਮਾਰਨ ਲੱਗਾ ਤੇ ਕਹਿਣ ਲੱਗਾ ਨਾ ਮਾਰ। ਕਹਿੰਦੇ ਨੇ ਉਸ ਵੇਲੇ ਕਹਿਣ ਲੱਗੇ, ਮਿਲੇ ਪੰਥ ਸਭ ਕਰੇ ਕਠੱਠਾ ਕਿ ਘੋੜਾ ਕੁਟਾਏ ਜੱਸਾ ਸਿੰਘ ਨੱਠਾ, ਕਿਆ ਮੂੰਹ ਲੈ ਮੈਂ ਬਹੁ ਜਵਾਨ, ਕਰੇ ਮਸ਼ਕਰੀ ਸਭ ਕੋ ਆਣ, ਮੈਂ ਬਾਦਸ਼ਾਹ ਖਾਲਸੇ ਕਹਾਇਓ, ਤੂੰ ਚਾਹੇ ਮੋਹ ਗੀਦੀ ਬਣਾਓ। ਮੈਨੂੰ ਖਾਲਸਾ ਬਾਦਸ਼ਾਹ ਕਹਿੰਦਾ ਪਿਆ, ਤੂੰ ਮੈਨੂੰ ਗੀਦੀ ਬਣਾਉਣਾ ਚਾਹੁੰਦਾ, ਮੈਂ ਸ਼ਹੀਦ ਹੋ ਜਾਵਾਂਗਾ, ਲੇਕਿਨ ਇੰਝ ਨਹੀਂ ਨੱਸਣਾ। 22 ਜ਼ਖਮ ਉਹਨੂੰ ਆਏ। ਚਰਤ ਸਿੰਘ ਦਾ ਤੇ ਕੋਈ ਸਰੀਰ ਦਾ ਅੰਗ ਬਚਿਆ ਨਹੀਂ ਜਿੱਥੇ ਜ਼ਖਮ ਨਾ ਲੱਗਾ ਹੋਵੇ। ਕੁਤਬੀ ਬੰਬ ਨਹੀਂ ਪਹੁੰਚੇ। ਅੱਗੋਂ ਜਿਹੜੇ ਪਠਾਨ ਸਨ ਉਹ ਨਗਰ ਵਾਲੇ, ਉਹਨਾਂ ਨੇ ਮੁਕਾਬਲਾ ਸ਼ੁਰੂ ਕਰ ਦਿੱਤਾ। 30,000 ਸਿੱਖ ਸ਼ਾਮ ਤੱਕ ਸ਼ਹੀਦ ਹੋ ਗਏ, ਜਿਸ ਦੇ ਵਿੱਚ ਬੀਬੀਆਂ, ਜਿਸ ਦੇ ਵਿੱਚ ਬੱਚੇ ਸ਼ਹੀਦ ਹੋ ਗਏ। ਲੇਕਿਨ 4 ਮਹੀਨੇ ਬਾਅਦ ਜੈਨ ਖਾਨ ਨੂੰ ਜਾ ਕੇ ਘੇਰ ਲਿਆ, ਸਰਹੰਦ ਤੇ ਕਬਜ਼ਾ ਕਰ ਲਿਆ। ਮੈਂ ਇੱਕ ਦੋਹਰਾ ਤੁਹਾਨੂੰ ਸੁਣਾ ਕੇ ਸਮਾਪਤ ਕਰਾਂ। ਘੱਟ ਕੰਚਨ ਯਾਰ ਸੁਗੜ ਨਰ ਟੁੱਟ ਜੁੜਤ ਕਈ ਬਾਤ। ਕਹਿੰਦੇ ਨੇ ਸ਼ਹੀਦ, ਸੁਗੜ ਨਰ ਤੇ ਸੋਨੇ ਦਾ ਘੜਾ ਕਈ ਵਾਰੀ ਟੁੱਟਦੇ ਨੇ, ਬਣਦੇ ਨੇ, ਕੀਮਤ ਨਹੀਂ ਘਟਦੀ। ਘੱਟ ਕੰਚਨ ਯਾਰ ਸੁਗੜ ਨਰ ਟੁੱਟ ਜੁੜਤ ਕਈ ਵਾਰ, ਮੂਰਖ ਘੜਾ ਘੁਮਾਰ ਕਾ ਜੁੜੇ ਨਾ ਦੂਜੀ ਵਾਰ। ਪਰ ਇਹ ਘੁਮਿਆਰ ਦਾ ਘੜਾ ਜਿਹੜਾ ਮਿੱਟੀ ਦਾ, ਇੱਕ ਵਾਰੀ ਟੁੱਟ ਜਾ ਦੁਬਾਰਾ ਨਹੀਂ ਬਣਦਾ। ਦੂਸਰੀ ਗੱਲ ਬੜੀ ਸੁੰਦਰ ਕਹੀ ਹੈ, ਕਹਿੰਦੇ ਨੇ ਸੰਗੇ ਬਦ ਗਏ ਹੋਰੇ ਅਗਰ ਕਾਸਾਏ ਜ਼ਰੀ ਸ਼ਿਕੰਦ, ਕੀਮਤੇ ਸੰਗ ਮੈਂ ਫਜ਼ਾਇਦ ਵਜ਼ਰ ਕਮਨਾ ਸ਼ਬਦ। ਕੀਮਤੀ ਪਿਆਲਾ ਸੋਨੇ ਦਾ ਭੈੜਾ ਜਿਹਾ ਪੱਥਰ ਤੋੜ ਦੇਵੇ, ਉਹ ਪੱਥਰ ਦੀ ਕੋਈ ਕੀਮਤ ਵੱਧ ਨਹੀਂ ਜਾਣੀ ਤੇ ਪਿਆਲੇ ਦੀ ਕੀਮਤ ਘੱਟ ਨਹੀਂ ਜਾਣੀ। ਸਿੱਖ ਪੰਥ ਫੇਰ ਚੜ੍ਹਦੀ ਕਲਾ ਵਿੱਚ ਗਿਆ। ਕਿਉਂ? ਗੁਰੂ ਗੋਬਿੰਦ ਸਿੰਘ ਦੀ ਸ਼ਰਨ ਵਿੱਚ ਸੀ। ਉਹਨਾਂ ਕਿਹਾ ਪਾਤਸ਼ਾਹ ਤੇਰੀ ਸ਼ਰਨ ਵਿੱਚ ਆ, ਤੂੰ ਰਖਵਾਲਾ। ਉਹਨਾਂ ਨੇ ਕਿਹਾ ਸੀ ਖਾਲਸਾ ਜਦੋਂ ਤੱਕ ਤੂੰ ਮੇਰੇ ਨਾਲ ਹੈ, ਵਿਪਰਨ ਕੀ ਰੀਤ ਨਾ ਅਪਣਾਈ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹੇ ਵਿਪਰਨ ਕੇ ਤੇ ਮੈਂ ਨਾ ਕਰੂੰ ਇਨਕੇ ਪ੍ਰਤੇ। ਇਹਨਾਂ ਮੁਸ਼ਕਲਾਂ ਚੋਂ ਅਸੀਂ ਗੁਜ਼ਰੇ ਤੇ ਅੱਜ ਤੱਕ ਖਾਲਸਾ ਪੰਥ ਚੜ੍ਹਦੀ ਕਲਾ ਚ ਔਰ ਚੜ੍ਹਦੀ ਕਲਾ ਵਿੱਚ ਰਹੇਗਾ। ਇਹ ਗੁਰੂ ਦਾ ਨਿਸ਼ਾਨ ਥੱਲੇ ਹੈ। ਮੈਂ ਅੰਤ ਵਿੱਚ ਬੇਨਤੀ ਕਰਾਂ, 2 ਦਿਨ ਹਾਜ਼ਰੀ ਭਰਦਿਆਂ ਬੇਅੰਤ ਭੁੱਲਾਂ ਹੋਈਆਂ ਹੋਣਗੀਆਂ। ਗੁਰੂ ਕਾ ਸ਼ਬਦ ਅਗਮ ਅਗਾਦ ਬੋਧ ਹੈ, ਸਤਿਗੁਰੂ ਦੇ ਟਹਿਰੂਏ। ਜਿੰਨੇ ਵੀ ਇੱਥੇ ਆਉਣ ਸਭ ਦਾ ਧੰਨਵਾਦ। ਸਿੱਖ ਪੰਥ ਦੇ ਮਹਾਨ ਹਸਤੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੁਹਾਡਾ ਸਾਰੀਆਂ ਸੰਗਤਾਂ ਦਾ, ਸਮੁੱਚੇ ਗੁਰੂ ਪੰਥ ਦਾ। ਤੁਸੀਂ ਸਿਰ ਤੇ ਹੱਥ ਰੱਖਦੇ ਹੋ, ਜਿਸ ਦੇ ਸਿਰ ਤੇ ਹੱਥ ਰੱਖੋ ਉਹ ਕੁਛ ਕਹਿਣ ਦੇ ਯੋਗ ਹੁੰਦਾ। ਅੱਗੋਂ ਲਈ ਇਸੇ ਤਰ੍ਹਾਂ ਬਖਸ਼ਿਸ਼ ਕਰਨੀ, ਭੁੱਲਾਂ ਦੀ ਖਿਮਾ ਜੀਓ। आओ आखरी पंक्तियां सरवण करो ते समाप्ति करिए जी। ओ
हां जी, मान तन अंतर चरण ते आया, हर सुख निदान नानक दास पाया। वाहिगुरु जी का खालसा, वाहिगुरु जी की फतेह।